Thank you. ਅਮਲ ਵਿੱਚ ਲਿਆ ਸ਼ਰਧਾ ਨਿਰਵਾਣਤਾ ਔਰ ਚਿੱਤ ਦੀ ਇਕਾਗਰਤਾ ਹਰੀ ਜਸ ਕਰੋ ਇਸ ਦੁਆਰਾ ਔਰ ਸੁਣੋ ਸਰੋਤਾ ਚਾਰ ਕਿਸਮ ਦੇ ਮੰਨੇ ਹਨ ਖੁੱਲੀ ਡੁੱਲੀ ਬੋਲੀ ਵਿੱਚ ਇੱਕ ਤਾਂ ਸੁੰਘੇ ਦੂਜੇ ਖੂੰਗੇ ਤੀਜੇ ਊਂਘੇ ਚੌਥੇ ਝੂੰਘੇ ਇਹ ਖੁੱਲ੍ਹੇ ਲਫਜ਼ਾਂ ਵਿੱਚ ਇਹਦਾ ਮਤਲਬ ਕਿ ਦਰਸ਼ਨ ਸਰੋਤ ਤਾਂ ਇੱਕੋ ਹੀ ਹੁੰਦਾ ਹੈ ਜਿਹਦੇ ਲੱਛਣ ਪਹਿਲੇ ਦੱਸੇ ਹਨ ਕੁਛ ਕੁ ਸਮਝਾਉਣ ਵਾਸਤੇ ਸੂੰਘੇ ਕਿਹਨਾਂ ਨੂੰ ਕਹਿੰਦੇ ਨੇ ਸੂੰਘੇ ਤਾਂ ਉਹ ਹਨ ਦੂਰੋਂ ਖੜ ਕੇ ਦੇਖਣਾ ਨਿਗਾਹ ਇੱਧਰ ਉੱਧਰ ਦੜਾ ਕੇ ਕਿਤਨੀ ਸੰਗਤ ਹੈ ਇਹ ਕੁਛ ਹੈ ਇਹ ਕੁਛ ਹੈ ਇਹ ਕੁਛ ਦੂਰੋਂ ਸੁੰਘ ਸੰਘਾ ਕੇ ਦੋ ਚਾਰ ਮਿੰਟ ਮੁੜ ਜਾਣਾ ਉਹਨੂੰ ਸੁੰਘੇ ਕਹਿੰਦੇ ਨੇ ਸੁੰਘ ਕੇ ਮੁੜ ਗਏ ਦਰਸਲ ਸਰੋਤੇ ਨਹੀਂ ਦੱਸਣ ਵਾਸਤੇ ਉਹਨਾਂ ਨੂੰ ਵੀ ਇਹੋ ਜਿਹੇ ਲੋਕਾਂ ਨੂੰ ਸੁੰਘੇ ਕਿਹਾ ਸਰੋਤਿਆਂ 'ਚ ਨਹੀਂ ਉਹਨਾਂ ਦਾ ਦਰਜਾ ਖੈਰ ਦੂਜੇ ਫਾਇਦਾ ਇਹ ਹੁੰਦਾ ਹੈ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਜਿੱਥੇ ਥਾਂ ਮਿਲਦਾ ਹੈ ਆਰਾਮ ਨਾਲ ਸੇਵਾਦਾਰਾਂ ਦੇ ਇਸ਼ਾਰੇ ਮਾਤਰ ਨਾਲ ਉੱਥੇ ਉੱਥੇ ਬੈਠ ਜਾਣਾ ਚਾਹੀਦਾ ਅੱਗੇ ਜਿੱਥੇ ਥਾਂ ਨਹੀਂ ਤੰਗੀ ਹੈ ਉੱਥੇ ਤੁਸਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਸਦਾ ਨਤੀਜਾ ਅੱਛਾ ਨਹੀਂ ਆਪਣਾ ਖਿਆਲ ਤਾਂ ਚੀਰ ਟਿਕਣੇ ਦੂਜਿਆਂ ਨੂੰ ਦੀ ਸੁਰੱਖਿਆ ਪੈਦਾ ਕਰਨਾ ਹੋਇਆ ਕਰੇ ਤਾਂ ਤੇ ਜਿੱਥੇ ਥਾਂ ਮਿਲਦਾ ਉੱਥੇ ਬੈਠ ਜਾਣਾ ਚਾਹੀਦਾ ਅੱਗੇ ਪਿੱਛੇ ਦਾ ਸਵਾਲ ਫਿਰ ਛੱਡ ਦੇਣਾ ਚਾਹੀਦਾ ਜਿਸਦੇ ਚਿੱਤ ਵਿੱਚ ਸ਼ੌਕ ਹੈ ਵੀ ਅੱਗੇ ਹੋ ਕੇ ਬੈਠੀਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨੇੜੇ ਨੇੜੇ ਉਹ ਪਹਿਲਾਂ ਆਉਣ ਦੀ ਕੋਸ਼ਿਸ਼ ਉਹਨਾਂ ਨੂੰ ਕਰਨੀ ਚਾਹੀਦੀ ਉਹਨਾਂ ਨੂੰ ਅੱਗੇ ਜਗ੍ਹਾ ਮਿਲ ਜਾਂਦੀ ਖੈਰ ਨਮਸਕਾਰ ਕਰਕੇ ਜਿੱਥੇ ਥਾਂ ਮਿਲ ਗਿਆ ਬੈਠ ਗਿਆ ਕਈ ਅਣਜਾਣ ਜਿਹਨਾਂ ਦਾ ਦਿਲ ਨਹੀਂ ਲੱਗਦਾ ਕਿਉਂਕਿ ਦਿਲ ਲਗਾਉਣ ਦੀ ਇੱਛਾ ਚਿੱਤ ਵਿੱਚ ਹੈ ਨਹੀਂ ਉਹ ਬਣਾਉਟੀ ਖੰਘ ਬਣਾ ਲੈਂਦੇ ਨੇ ਖੂੰਘੇ ਖੂੰਘਣ ਲੱਗ ਪੈਂਦੇ ਆ ਦਰਅਸਲ ਅੰਦਰੋਂ ਮਨ ਚੰਚਲਤਾ ਹੀ ਕਰਦਾ ਟਿਕਦਾ ਨਹੀਂ ਸੋ ਇਉਂ ਕੁਛ ਆਪਣੇ ਵਕਤ ਨੂੰ ਅਤੇ ਦੂਸਰਿਆਂ ਦੇ ਸਮੇਂ ਨੂੰ ਜ਼ਾਇਆ ਕਰਨ ਵਾਲੇ ਲੋਕ ਉਹਨੂੰ ਖੂੰਘੇ ਕਹਿੰਦਰ ਉਹ ਵੀ ਸਰੋਤੇ ਨਹੀਂ ਹਨ ਤੀਸਰੇ ਊਂਘੇ ਆ ਕੇ ਉਂਘਣ ਲੱਗ ਪੈਣਾ ਜ਼ਿਆਦਾ ਦੇਰ ਤੱਕ ਬੈਠਣਾ ਹੋਵੇ ਸਤਸੰਗ ਵਿੱਚ ਕਈ ਅਣਜਾਣ ਲੋਕਾਂ ਨੂੰ ਉਂਘ ਨੀਂਦ ਆ ਜਾਇਆ ਕਰਦੀ ਹੈ ਸੋ ਉਹਨਾਂ ਨੂੰ ਉਂਘੇ ਦਰਅਸਲ ਇੱਕ ਹੋਰ ਕਿਸਮ ਦੀ ਉਂਘ ਵੀ ਹੈ ਨੈਨੋ ਨੀਂਦ ਪਰ ਦਿਸ਼ਟ ਵਿਕਾਰ ਜਿਹੜਾ ਖਿਆਲ ਅੰਤਰਮੁਖ ਨਾ ਕਰਨਾ ਜਾਂ ਗੁਰੂ ਸਰੂਪ ਦੇ ਧਿਆਨ ਵਿੱਚ ਨਾ ਜੋੜਨਾ ਇੱਧਰ ਉੱਧਰ ਦੇਖੀ ਜਾਣਾ ਸੋ ਉਹਨੂੰ ਵੀ ਉਂਗੇ ਕਿਹਾ ਜਾਂਦਾ, ਯਾਨੀ ਉਹ ਵੀ ਮਾਨੋ ਹਰੀ ਜਸ ਵੱਲੋਂ ਸੁੱਤਾ ਪਿਆ ਹੋਇਆ, ਕਿਉਂਕਿ ਉੱਧਰ ਜਾਗ ਨਹੀਂ ਰਿਹਾ, ਜਾਗ ਦੂਸਰੇ ਪਾਸੇ ਰਿਹਾ, ਉਹਦਾ ਖਿਆਲ ਦੂਸਰੇ ਪਾਸੇ। ਉਹ ਵੀ ਸਰੋਤੇ ਨਹੀਂ ਕਹੇ ਜਾਂਦੇ, ਸਰੋਤੇ ਤਾਂ ਉਹ ਹਨ ਜਿਨ੍ਹਾਂ ਨੂੰ ਕਹਿੰਦੇ ਚੁੰਗੇ। ਇੰਨੀ ਚਿੱਤ ਬਿਰਤੀ ਹਰੀ ਜਸ ਲੀਨ ਹੋ ਜਾਏ, ਉਹਦਾ ਰੂਪ ਹੀ ਬਣ ਜਾਏ, ਕਿਉਂਕਿ ਚਿੱਤ ਬਿਰਤੀ ਕਹੀ ਜੀ ਦ੍ਰਿਵੀਕੂਤ ਚੀਜ਼ ਹੈ, ਜਿਸ ਚੀਜ਼ ਦਾ ਬੜੇ ਪਿਆਰ ਨਾਲ ਚਿੰਤਨ ਕਰਦੀ ਉਹਦਾ ਰੂਪ ਹੀ ਬਣ ਜਾਇਆ ਕਰਦੀ। ਸੁੱਖ ਸਰੂਪ ਪਦਾਰਥ ਹੈ, ਇਹਨੇ ਸੁੱਖ ਸਰੂਪ ਬਣ ਜਾਣਾ, ਦੁੱਖ ਰੂਪ ਇਹਨੇ ਦੁਖੀ ਹੋ ਜਾਣਾ। ਇਸ ਕਰਕੇ ਵਾਹਿਗੁਰੂ ਜੋ ਕਿ ਆਨੰਦ ਦਾ ਸਮੁੰਦਰ ਹੈ, ਬਿਰਤੀ ਉਸਦੇ ਜਸ ਵਿੱਚ ਲੀਨ ਹੋ ਕੇ ਉਸਦਾ ਰੂਪ ਹੀ ਬਣ ਜਾਏ ਅਤੇ ਦੇਸ਼ ਕਾਲ ਭੁੱਲ ਜਾਏ। ਦੇਸ਼ ਕੀ, ਕਿਹੜੇ ਥਾਵਾਂ ਬੈਠਾ, ਕਾਲ ਕਿਤਨਾ ਸਮਾਂ ਗੁਜ਼ਰ ਗਿਆ ਹੈ, ਵਸਤੂ ਕਿਹੜੀ ਕਿਹੜੀ ਚੀਜ਼ ਮੇਰੇ ਨੇੜੇ ਤੇੜੇ ਹੈ। ਦੇਸ਼ ਕਾਲ ਵਸਤੂ ਨੂੰ ਭੁੱਲ ਕੇ ਆਪਣੇ ਸਰੀਰ ਦੀ ਵੀ ਬੇਖਬਰੀ ਹੋ ਜਾਏ, ਇੰਨੀ ਸੁਰਤ ਹਰੀ ਜਸ ਵਿੱਚ ਜੁੜ ਜਾਏ, ਉਹ ਅਸਲ ਅਵਲ ਨੰਬਰ ਦਾ ਸਰੋਤ ਹੈ। ਸੌ ਜੋ ਸੌ ਨੰਬਰ ਲੈਂਦਾ ਉਸਨੂੰ, ਉਹ ਸੁੱਖ ਜਿਸ ਨੂੰ ਭਜਨ ਦਾ ਸੁੱਖ ਕਿਹਾ ਹੈ, ਜੋ ਭਗਤਾਂ ਨੂੰ ਪ੍ਰਾਪਤ ਹੈ, ਅਵਸ਼ ਉਸੀ ਵਕਤ ਪ੍ਰਾਪਤ ਹੋ ਜਾਂਦਾ ਹੈ। ਤਾਂ ਤਾਂ ਇਹੋ ਜਿਹੇ ਸਰੋਤੇ ਬਣਨਾ ਚਾਹੀਦਾ ਹੈ। ਸ਼ਰਧਾ ਚਿੱਤ ਵਿੱਚ ਲਿਆਓ ਗੁਰੂ ਦੀ ਬਾਣੀ ਬਾਬ, ਜੋ ਕੁਛ ਸਾਨੂੰ ਹੁਕਮ ਹੋ ਰਿਹਾ ਯਥਾਰਥ ਸਾਡੇ ਫਾਇਦੇ ਵਾਸਤੇ ਹੋ ਰਿਹਾ। ਦੂਸਰੇ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਕਾਣ ਨਹੀਂ ਹੋਣਾ ਚਾਹੀਦਾ, ਹਕੂਮਤ ਦਾ, ਰਾਜ ਮਦ, ਧਨ ਮਦ, ਜਵਾਨੀ ਮਦ, ਰੂਪ ਮਦ, ਵਿੱਦਿਆ ਮਦ ਆਦਿ ਸਭ ਤੋਂ ਖਾਲੀ ਕਰ ਦਿਓ ਮਨ ਹਰੀ ਜਸ ਵਾਸਤੇ। ਫਿਰ ਤੀਸਰਾ ਚਿੱਤ ਦੀ ਇਕਾਗਰਤਾ, ਚਿੱਤ ਨੂੰ ਟਿਕਾ ਕੇ ਯਾਨੀ ਹੋਰ ਪਾਸੋਂ ਖਿਆਲ ਨੂੰ ਰੋਕ ਕੇ ਰਚਨਾ ਕਰਕੇ ਸ਼ਬਦ ਵਿੱਚ ਬੋਲੋ, ਕੰਨਾਂ ਨੂੰ ਸੁਣਨ ਵੱਲ ਲਗਾ ਦਿਓ, ਨੇਤਰ ਗੁਰੂ ਸਰੂਪ ਦੇ ਧਿਆਨ ਵਿੱਚ ਲਗਾਓ। ਅੰਤਰੀਵ ਜਾਂ ਬਾਜ, ਜਿਹਨਾਂ ਨੂੰ ਅੰਤਰ ਮੁੱਖ ਕਰਨ ਦਾ ਸੁਭਾਵ ਹੈ, ਉਹ ਤਾਂ ਅੰਤਰੀਵ ਨੇਤਰ ਮੀਟ ਕੇ ਅੰਦਰ ਹੀ ਆਪਣੀ ਸੁਰਤ ਨੂੰ ਜੋੜਨ। ਜਿਹਨਾਂ ਨੂੰ ਐਸਾ ਨਹੀਂ, ਉਹ ਬਾਜ ਮੁੱਖ ਦੁਆਰਾ ਗੁਰੂ ਸਰੂਪ ਵੱਲ ਤੱਕਦੇ ਰਹੋ, ਇੱਧਰ ਉੱਧਰ ਖਿਆਲ ਨੂੰ ਨਾ ਜਾਣ ਦਿਓ। ਬੁੱਧ ਨੂੰ ਵਿਚਾਰ ਕਰਨ ਵੱਲ ਲਗਾ ਦਿਓ, ਇਉਂ ਮਨ ਟਿਕੇਗਾ, ਮਨ ਇਕਾਗਰ ਹੋਏਗਾ, ਸੁਰਤ ਸੁੱਖ ਸ਼ਾਂਤੀ ਵੀ ਪ੍ਰਾਪਤ ਹੋਏਗੀ। ਜੋ ਵਿਚਾਰ ਹੈ ਗੁਰੂ ਬਾਬਾ ਜੀ ਦੀ ਸਿੱਖਿਆ ਹੈ, ਟੀਚਿੰਗ ਆਫ ਗੁਰੂ ਨਾਨਕ ਹੈ, ਉਸਦਾ ਸਾਨੂੰ ਪੂਰਾ ਪੂਰਾ ਲਾਭ ਵੀ ਪ੍ਰਾਪਤ ਹੋਏਗਾ, ਲੋਕ ਵੇਲੇ ਹੋਣ ਦਾ ਸਾਨੂੰ ਮੌਕਾ ਮਿਲੇਗਾ। ਸੋ ਇਉਂ ਇਹੋ ਜਿਹੇ ਸਰੋਤੇ ਹੋ ਕੇ ਹਰੀ ਜਸ ਕਰੋ ਅਤੇ ਸੁਣੋ। ਹਾਂ, ਹੁਣ ਧਿਆਨ ਦਿਓ ਪਿਛਲਾ ਪ੍ਰਸੰਗ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਵਿੱਚ ਗਿਰਿਆ ਤਮਾਮ ਦੁੱਖਾਂ ਪਾਪਾਂ ਦੀ ਨਿਵਿਰਤੀ ਹੁੰਦੀ ਹੈ ਜੀਵ ਦੀ। ਉਸ ਵਿਸ਼ੇ 'ਤੇ ਸ਼ਬਦ ਉਚਾਰਨ ਕਰ ਰਹੇ ਹਨ, ਪਰ ਉਸਦੇ ਵਿੱਚ ਚਾਰ ਉਦਾਹਰਣ ਦਿੰਦੇ ਹਨ, ਚਾਰ ਮਿਸਾਲਾਂ ਰੱਖੀਆਂ ਗੁਰੂ ਜੀ ਨੇ। ਪਹਿਲੇ ਗਣਕਾਂ ਦੀ ਮਿਸਾਲ ਰੱਖੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ, ਤਾਂ ਕੋ ਜਸ ਪੁਰ ਧਾਰੋ। ਸਤਸੰਗ ਦੇ ਸੰਤਾਂ ਨੇ ਤੋਤਾ ਗਣਕਾ ਪਾਪਾਂ Thank you. ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਗਈ। ਗੁਰੂ ਘਰ ਦੇ ਵੇਦ ਵਿਆਸ ਥੋੜ੍ਹੇ ਅੱਖਰਾਂ ਵਿੱਚ ਗਣਕਾਂ ਦਾ ਪ੍ਰਸੰਗ ਕਿਉਂ ਰੱਖਦੇ ਹਨ? ਗਣਕਾਂ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪਰੋਤਾ ਮਹਾਂਪੁਰਖ ਅਚਾਨਚਕ ਗਣਕਾਂ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋਸ ਕਿਸਨੂੰ। ਕੱਲ੍ਹ ਇਹ ਪ੍ਰਸੰਗ ਸ਼ੁਰੂ ਕੀਤਾ ਸੀ ਕਿਸੇ ਸ਼ਹਿਰ ਦੇ ਵਿੱਚ ਇੱਕ ਗਣਕਾ ਵੇਸਾ ਰਹਿੰਦੀ ਹੈ, ਉਹਨਾਂ ਦੇ ਘਰ ਦਾ ਜਨਮ ਹੋਏ ਜੀ ਕਰਤੱਵ ਕਿੰਨੇ ਪਾਪ ਕੀਤੇ ਜਿਹਨਾਂ ਦਾ ਹਿਸਾਬ ਕੁਛ ਨਹੀਂ ਕਿਉਂਕਿ ਇਹ ਜੇ ਥਾਂ ਹੀ ਵਾਸਾ ਸੀ। ਪਰ ਉਸਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ। ਮਨਾ ਮਨੁੱਖਾਂ ਦੇ ਲੱਖ 84 ਜੂਨ ਵਿੱਚੋਂ ਬਾਦਸ਼ਾਹ ਦੇਹੀ ਪ੍ਰਾਪਤ ਹੋਈ, ਇਹ ਵਾਹਿਗੁਰੂ ਦੇ ਭਜਨ ਵਾਸਤੇ ਮਿਲੀ। ਇਸ ਨੂੰ ਪਾ ਕੇ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ, ਪਤਾ ਨਹੀਂ ਕਿਹੜੇ ਹੋਰ ਨਰਕਾਂ ਵਿੱਚ ਤੈਨੂੰ ਲੈ ਜਾਣ। ਇਹੋ ਜਿਹੇ ਖਿਆਲਾਤ ਆ ਕੇ ਉਹਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸਨ। ਇਹ ਕਿਉਂ ਸੀ? ਇਹ ਪ੍ਰਤੀਤ ਹੁੰਦਾ ਪਿਛਲੇ ਜਨਮ ਦਾ ਉਸਦਾ ਕੋਈ ਭਜਨ ਬੰਦਗੀ ਕੀਤਾ ਹੋਇਆ, ਉਸਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਉਸ ਭਗਤੀ ਦਾ ਅੰਕਰ ਬੀਜ ਪਿਆ ਹੋਇਆ ਸੀ। ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ ਜ਼ਮੀਨ ਵਿੱਚ, ਕਿਸੇ ਜ਼ਮੀਨ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ ਉਹ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਜ਼ਮੀਨ ਜੜੀ ਬੂਟੀ ਦੇ ਬੀਜ ਨੂੰ ਰੱਖਦੀ ਨਹੀਂ, ਇਹ ਕਹਿਦਾ। ਪਰ ਉੱਗਦਾ ਉਦੋਂ ਹੈ ਜਦੋਂ ਉਸਨੂੰ ਪਾਣੀ ਆ ਜਾਏ, ਬਾਰਿਸ਼ ਪੈ ਜਾਵੇ, ਉਤਨੀ ਦੇਰ ਤੱਕ ਨਹੀਂ ਉੱਗਿਆ ਕਰਦਾ। ਇਸੇ ਤਰ੍ਹਾਂ ਇਹ ਵੀ ਹਾਲਤ ਉਸਦੇ ਚਿੱਤ ਵਿੱਚ ਪਿਛਲੇ ਜਨਮ ਦਾ ਅੰਕਰ ਕੋਈ ਭਗਤੀ ਦਾ ਪਿਆ ਜਿਹੜਾ ਉਸਦੇ ਚਿੱਤ ਨੂੰ ਹੀ ਪ੍ਰੇਰਦਾ ਸੀ। ਪਰ ਇਹੋ ਜਿਹੇ ਖਿਆਲ ਆਤ ਆ ਕੇ ਵਿਛਾਲੇ ਜੇ ਪੈਦਾ ਹੋ ਕੇ ਫਿਰ ਉੱਥੇ ਦਬ ਜਾਂਦੇ ਸਨ। ਕਿਉਂ? ਮਦਦ ਨਹੀਂ ਮਿਲ ਰਹੀ ਸੀ। ਜਿਵੇਂ ਲੰਗੜਾ ਕਹਿੰਦਾ ਹੋਵੇ ਜਿਲਣ ਵਿੱਚ ਫਸ ਗਿਆ ਹੋਵੇ, ਚੰਗਾ ਮਾਰਦਾ ਹੈ, ਨਿਕਲਣ ਦੀ ਕੋਸ਼ਿਸ਼ ਕਰਦਾ, ਲੇਕਿਨ ਹੋਰ ਤਸ ਨਹੀਂ ਜਾਂਦਾ, ਕਿਉਂਕਿ ਜਿਲਣ ਦਾ ਸੁਭਾਅ ਹੁੰਦਾ ਜਿਹੜਾ ਉਹਦੇ ਵਿੱਚ ਫਸ ਗਿਆ, ਜਿੰਨੀ ਦੇਰ ਤੋਂ ਕੋਈ ਹੋਰ ਨਾ ਫੜ ਕੇ ਖਿੱਚ ਕੱਢੇ ਉਹ ਹੋਰ ਤਸ ਨਹੀਂ ਜਾਂਦਾ ਹੁੰਦਾ ਉਹਦਾ ਸੁਭਾਅ। ਇਹੋ ਜਿਹੀ ਹਾਲਤ ਹੀ ਇਸ ਦੀ ਹੈ। ਪਰ ਇਹ ਵੀ ਲਾਜ਼ਮੀ ਗੱਲ ਹੈ, ਜ਼ਰੂਰੀ ਗੱਲ ਹੈ, ਜਿਸਦਾ ਪੂਰਵਲੇ ਜਨਮਾਂ ਦਾ ਕੋਈ ਭਗਤੀ ਦਾ ਅੰਕਰ ਹਿਰਦੇ ਵਿੱਚ ਪਿਆ ਹੋਇਆ ਹੈ ਉਸਨੂੰ ਸਤਸੰਗ ਵੀ ਅਵਸ਼ ਪ੍ਰਾਪਤ ਹੁੰਦਾ ਹੈ, ਮਹਾਂਪੁਰਖ ਦਾ ਮਿਲਾਪ ਵੀ ਜ਼ਰੂਰ ਹੁੰਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਜ਼ਰੂਰੀ ਹੈ। ਸੰਯੋਗ ਕਰਕੇ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਉਸ ਸ਼ਹਿਰ ਤੋਂ ਬਾਹਰ ਵਾਰ ਇੱਕ ਮਹਾਤਮਾ ਰਹਿੰਦੇ, ਇਕੱਲੇ ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ ਬਹੁਤਾ ਹੋਰ ਉੱਥੇ ਜ਼ਿਆਦਾ ਸੰਗਤ ਨਹੀਂ ਰਹਿੰਦੀ। ਇੱਕ ਕੁਟੀਆ ਹੈ, ਥੋੜ੍ਹਾ ਜਿਹਾ ਸਾਜੋ ਸਮਾਨ, ਜਿਤਨਾ ਕੁ ਲੋੜੀਂ ਦੀਆਂ ਵਸਤੂਆਂ ਨੂੰ ਕੁਲੀ ਜੁਲੀ ਗੁਲੀ ਉਸਦੇ ਪਾਸ ਹੈ। ਜਦੋਂ ਅਸੀਂ ਗੁਰਬਾਣੀ ਨੂੰ ਆਦ ਤੋਂ ਅੰਤ ਤੱਕ ਅੱਖਾਂ ਖੋਲ੍ਹ ਕੇ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਮਝਦੇ ਹਾਂ, ਤਾਂ ਸਾਨੂੰ ਇਹੋ ਜਿਹੇ ਬਚਨ ਬਹੁਤ ਸਾਰੇ ਆਉਂਦੇ ਹਨ। ਸੰਤ, ਸਾਧ, ਗੁਰਮੁਖ, ਤਤਵੇਤਾ, ਮਹਾਂਪੁਰਖ, ਸਤਪੁਰਸ਼, ਗੁਰਸਿੱਖ, ਬ੍ਰਹਮ ਗਿਆਨੀ, ਇਹੋ ਜਿਹੇ ਲਫ਼ਜ਼ ਬਹੁਤ ਸਾਰੇ ਆਉਂਦੇ ਹਨ। ਤਕਰੀਬਨ ਇਹੋ ਜਿਹੇ ਜਿਹੜੇ ਲਫ਼ਜ਼ ਹਨ, ਕਹਿਣ ਮਾਤਰ ਤਾਂ ਉਹਦੇ ਅੱਖਰ ਅਲੈਦਾ ਅਲੈਦਾ ਹਨ, ਪਰ ਤਕਰੀਬਨ ਉਹਨਾਂ ਦਾ ਭਾਵ ਇੱਕੋ ਜਿਹੀ ਹੈ। ਉਹ ਕੀ? ਉਹ ਰੂਹਾਂ ਜਿਹੜੀਆਂ ਪਰਮੇਸ਼ੁਰ ਨਾਲ ਅਭੇਦ ਹਨ, ਮਿਲੀਆਂ ਹੋਈਆਂ ਹਨ, ਮਤਲਬ ਇਹ ਸੰਤ ਕਿਹਨੂੰ ਕਹਿੰਦੇ ਹਨ? ਸੰਤ ਦੀ ਡੈਫੀਨੇਸ਼ਨ ਕੀ ਹੈ? ਕਈ ਕੁ ਲੋਕ ਸਿਰਫ ਨਿਰੇ ਪੁਰੇ ਲਿਬਾਸ ਦੇ ਯੂਨੀਫਾਰਮ ਦੇ ਹੀ ਪੁਜਾਰੀ ਹਨ, ਅਤੇ ਜਿਹਦੇ ਪਗਨੇ ਪਹਿਨੇ ਹੋਏ, ਇਹੋ ਜਿਹਾ ਹੋਰ ਕੋਈ ਯੂਨੀਫਾਰਮ ਹੋਇਆ, ਹੋਰ ਕੋਈ ਲਿਬਾਸ ਆ, ਸਿਰਫ ਉਹੀ ਸੰਤ ਹੈ। ਸਾਧ ਯੂਨੀਫਾਰਮ ਸੰਤ ਨਹੀਂ ਹੁੰਦੀ, ਇਹ ਇੱਕ ਚਿੰਨ੍ਹ ਹੋਇਆ ਕਰਦਾ। ਪੁਲਿਸ ਦਾ ਮਹਿਕਮਾ ਹੈ, ਉਹਨਾਂ ਦੇ ਉਹੋ ਜਿਹੀ ਵਰਦੀ ਹੁੰਦੀ ਹੈ। ਫੌਜ ਦਾ ਮਹਿਕਮਾ ਹੈ, ਫੌਜ ਵਰਦੀ ਹੋਇਆ ਕਰਦੀ ਹੈ। ਕਈ ਦਫ਼ਾ ਚੋਰ ਡਾਕੂ ਠੱਗ ਵੀ ਹੋਈਆਂ ਵਰਦੀਆਂ ਪਾ ਲੈਂਦੇ, ਕੋਈ ਐਸੀ ਗੱਲ ਨਹੀਂ। तो वर्दी ही निरापरा लक्षण नहीं, लक्षण करनी है, सालना है, गुण है। क्यों करके गुरु जी संत के लक्षण यूँ फरमाते हैं, जिस सास विरास न विसर है, हरनामा मन मंत संत से ही नानका पूर्ण से ही, जिसन सास विरास रह ना नहीं विसरता वो संत है। तो सास विरास किनू नहीं विसरेगा, जिन्हों नहीं विसरेगा, जिसके चित्त में अत्यंत वैराग मन तो माया ले चुकी होगी। नाम तो हर एक के अंदर चल रहा है, कोई ऐसी व्यक्ति नहीं जिसके अंदर नाम की धुनी नहीं हो रही, अठे पैर झौंट करी हो रही है, पर अठे पैर झौंट करी सुनाई तद देगी जदों उसमें रोकण वाली रस्ते कोई चीज़ ना होगी, जदों व्यक्ति रुकावट ना कोई चीज़ करे। तो खल चल रहा है, खल्ट जोड़िया किसी जिमीदार ने, खल चल रहा है, वो पानी जरूर पहुँचेगा फसल में क्यारे, पर जे मूहरे खाल दे कोई पत्थर सिट दिता जाए वो पानी पिछे डुलन लग पाएंगे। इसी तरह नाम की धुनी हो रही, अठे पैर चौंक हरिक दे अंदर हो रही, नौनिध अमृत पर्व का नाम देही मैं इसका विश्राम। गुरु अर्जन देव महाराज फरमाउंदे नौनिध दियां 18 सिद्धियां, सारिया शक्तियां दा दाता वाहिगुरु दा नाम, ओदा विश्राम ओदा वासा हरिक शरीर दे विच हरिक देह दे विच है, पर सुन नहीं सकिंदा। वो कद नहीं विसरूगा जिस वक्त कोई व्यक्ति को रोकने वाली चीज़ नहीं होगी, कोई रुकावट नहीं होगी, अत्यंत अंतःकरण शुद्ध हो जाएगा, जिसकी दृष्टि से संसार उठ जाएगा, संसार सुपने तो ज़्यादा कुछ मुक्त नहीं रखेगा। यानी यूँ कह लो अत्यंत वैराग अवस्था में आके जिदा अभ्यास हो चुका होगा, असल आती है ये अवस्था अंतरग्ञान मुख भक्ति वर्तन वैराग जी देख ये लक्षण घट जा। वैराग कहने सर्व इच्छा दे त्याग, वैरागी कुछ दे चित्त में संसारिक फुरने तो ज़्यादा कोई मुक्त नहीं रखता, एक संकल्प है संसार और कुछ नहीं, इसमें वैराग कर कहते हैं। अंतरग्ञान जी विश जगत सब गोविंद ब्रह्म रूप है, इसमें ज्ञान कहते हैं, जिसकी दृष्टि से कुछ है दूजी चीज़ नहीं रह जाती, फिर भगती सिमरन स्वास्थ्य और सिमरन करना ही भगती है, फिर उन्होंने भगती विसर दे नहीं होंगी। जब यह लक्षण घट जाए वह चित शांत हो जाता है, दुनिया की कोई चीज़ उसके मन पकड़ने समर्थ नहीं हो सकती होंगी, वह चित पट्ठे पैर झौंट घड़ी खिड़ा रहा है, शांत रहा, ठंडा रहा, मस्ती में खुमारी में लिपटी देता है। आइयों इतने गुरु जी ने यह लक्षण दसे, जिस सास ग्रास ना विसर है, हरनामा मन मंत्र तनस से ही नानका पूर्ण से ही संत, कितने सात लफ्ज भी कह देंगे सात सात किन किन अगमगात पापन सोए, जो जो कहे सुमुखता होए, सुन मीता नानक बनवंता, सात जिना की आचार्य कथा। मन बाणी का विषय जो वाहेगुरु है, जो उसका भजन करता है वह दुखा तो बरी हो जाता है। सो यह जो पुरुषों साध आदनामा करके पुकारा जाता है, गुरु जी कहते हैं भाई उन्होंने जी कथा है उन्होंने लीला कथन तो बाहर है, अगे उन्होंने संगत का फल दर्शाया गुरु जी ने इस अष्टपदी के बीच। यानी यूँ हो यही लफज यानी मंत्र राम नाम खट लक्षण साधु के दसे, जिथे मंत्र नाम नाम ध्यान सर्वत्र पूर्ण है आदि छे लक्षण दसे हैं। सो यूं करके इसी तरह साध भगत भी उस उन्होंने कहने पै गति जिन्हें पै की गति कर ली। सो आ मतलब उन्होंने उन्होंने रूहों वाल है जड़िया वाहगुरु नीड़ियाँ हो। सो उन्होंने महिमा कथन तो बाहर गुरु अर्जन देव महाराज दे फरमाते हैं, पहले इस अष्टपदी दे सुखमनी साहब गुरु जी ने उच्चारण की, चार वेद छे शास्त्र 18 पुराण 27 स्मृतियां पुराण इंजील तौरेत और जितने धार्मिक मतांतरां दे पुस्तक ने सब का सिद्धांत आ जाता है। सिद्धांत की है सब का कर्म उपासना ज्ञान विज्ञान, ये सब का सिद्धांत है तत् है। तो एक पास रोजाना किया जाए श्री सुखमनी साहब का अठा पिन दस पास सफले हो जाने, दो पाठ रोजाना कर ले जाए एक महीने गुरु ग्रंथ साहब के पाठ का फल हो जाता है। इस दे अनुसार चलिया जीवन मुक्ति अगे मरण तो बाद जन्म के बंधन कटे सलाह वास्ते वाहगुरू चलासा। यूं गुरु जी इस अष्टपदी के जिथे दशा भी इन साध कहने जड़ियाँ वाहगुरु अपेदरू होगी उसनों साध आदरामा करके पुकारा जाता है। अगे अष्टपदी उन्होंने संगत का फल दसद जड़िया वाहगुरू जुड़िया रूह साध के संघ मुख उजल होत, साध संगमल सगली खोत, साध के संघ मिटे अभिमान, साध के संघ प्रटेश हो गया आदि, ये गुरु जी उन्होंने संगत का फल दर्शाएंगे। फुर फुर कली कली पंक्ति जेडे उन्होंने संगत करते हैं उन्होंने आ फल मिलता आ मिलता। अखीर सत पद कह के अठवां पद जो आया गुरु जी ने उत्थे कलम बंद कर ली। की फरमाउन लगे अखीर साध की मैं मां वेद न जाने, कह लगे ਸਾਧੀ ਮਹਿਮਾ ਜਿਹੜੀ ਹੈ ਵੇਦ ਵੀ ਨਹੀਂ ਜਾਣ ਸਕਦਾ, ਵੇਦ ਵੀ ਖਾਸਾ ਦਿੱਤਾ ਸੁਣੇ ਤੇਤਾ ਬਖਿਆਣ। ਇਉਂ ਗੁਰੂ ਜੀ ਇਉਂ ਅੱਠਵੇਂ ਪਦ ਵਿੱਚ ਸੱਤ ਪਦ ਕਹਿ ਕੇ ਇਸ ਅਸ਼ਟਪਦੀ ਦੇ ਇਉਂ ਫਰਮਾਉਂਦੇ। ਵੇਦਕ ਦੇਵ ਨ ਜਾਣੇ ਮਹਿਮਾ ਸੰਤਾਂ ਦੀ, ਸੰਗਤ ਦਾ ਫਲ ਇਹ ਫਲ ਮਿਲ ਇਹ ਫਲ ਮਿਲਦੇ ਨੇ, ਕਥਨ ਕਰੀਂਗੇ ਕਰੀਂਗੇ। ਅਖੀਰ ਜਾ ਕੇ ਫਰਮਾਨ ਕਰਨ ਲੱਗੇ, ਸਾਧਕੀ ਮਹਿਮਾ ਵੇਦ ਨਾ ਜਾਣ, ਜੇਤਾ ਸੁਣੇ ਤੇਤਾ ਵਖਿਆਨੇ। ਸਾਧਕੀ ਉਪਮਾ ਤ੍ਰੇ ਗੁਣ ਤੇ ਦੂ, ਸਾਧਕੀ ਉਪਮਾ ਰਹੀ ਭਰਪੂਰ। ਸਾਧਕੀ ਸੋਭਾ ਕਾ ਨਹੀਂ ਅੰਤ, ਸਾਧਕੀ ਸੋਭਾ ਸਦਾ ਦੇ ਅੰਤ। ਸਾਧਕੀ ਸੋਭਾ ਊਚ ਤੇ ਊਚੀ, ਸਾਧਕੀ ਸੋਭਾ ਮੂਚ ਤੇ ਮੂਚੀ। ਸਾਧਕੀ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪਰਬ ਭੇਦ ਨਾ ਪਾਈ। ਗੁਰੂ ਜੀ ਨੇ ਉਹ ਕਥਨ ਕੀਤਾ ਵੀ ਵੇਦਕ ਤੇ ਵੀ ਨਹੀਂ ਜਾਣ ਸਕਦੇ ਉਹਨਾਂ ਦੀ ਮਹਿਮਾ ਨੂੰ। ਸਤਸੰਗ, ਗੁਰੂ ਅਰਜਨ ਦੇਵ ਮਹਾਰਾਜ ਪਾਸ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਆਪਨੇ ਐਸਾ ਸਨਮਾਨ ਕੀਤਾ, ਕੁਛ ਕੁ ਤਾਂ ਉਹਨਾਂ ਦੇ ਲੱਛਣ ਦੱਸਣੇ ਹੀ ਚਾਹੀਦੇ ਨੇ, ਜਿਸ ਕਰਕੇ ਪਤਾ ਲੱਗ ਜਾਏ। ਗੁਰੂ ਜੀ ਫਰਮਾਉਣ ਲੱਗੇ ਵੀ ਸਾਧੂ ਦੇ ਉੱਪਰਲੇ ਭੇਖ ਦਾ ਕੁਛ ਪਤਾ ਨਹੀਂ ਲੱਗਦਾ। ਨਾ ਭੇਖ ਨੂੰ ਗੁਰੂ ਨਾਨਕ ਜੀ ਨੇ ਪਸੰਦ ਹੀ ਕੀਤਾ ਹੈ, ਭੇਖੀ ਪ੍ਰਭੂ ਨਾ ਪਾਈਏ ਬਿਨ ਸੱਚੀ ਸਿੱਖਣ, ਵਰਣ ਭੇਖ ਦੀ ਸੈਂ ਸਭ ਖੇ, ਵੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਗਟਿਓ ਵਾਸ ਨਰਕ ਨੂੰ ਦੀਨ। ਭੇਖ ਦੀ ਬਾਬਤਾਈਓ ਦੱਸਿਆ, ਹਾਂ ਜੇ ਭੇਖ ਦੇ ਵਿੱਚ ਪੂਰੀ ਸੱਚਾਈ ਹੋਵੇ ਫਿਰ ਉਹ ਭੇਖ ਨਿੰਦਣ ਯੋਗ ਨਹੀਂ ਪਿਆ ਕਰਦਾ। ਸੋ ਇਸ ਕਰਕੇ ਫਿਰ ਪੁੱਛਿਆ, ਮਹਾਰਾਜ ਕੁਛ ਨਾ ਕੁਛ ਲੱਛਣ ਤਾਂ ਦੱਸੋ। ਗੁਰੂ ਜੀ ਕਹਿਣ ਲੱਗੇ, ਭਾਈ ਦੋ ਕਿਸਮ ਦੇ ਲੱਛਣ ਹੁੰਦੇ ਨੇ ਸੰਤਾਂ ਦੇ, ਇੱਕ ਸੋਇ ਸੰਵੇਦ, ਇੱਕ ਪਰਸੰਵੇਦ। ਇੱਕ ਆਪਣੇ ਆਪ ਜਾਣਨ ਯੋਗ, ਦੂਸਰੇ ਦੂਸਰਿਆਂ ਦੇ ਜਾਣਨ ਯੋਗ। ਸੋਇ ਸੰਵੇਦ ਜਿਹੜੇ ਲੱਛਣ ਹਨ ਉਹਨਾਂ ਦੀ ਆਤਮ ਸਥਿਤੀ ਕਿੱਥੇ ਹੈ, ਉਹਨਾਂ ਦੀ ਯਾਨੀ ਚਿੱਤ ਦੀ ਬਿਰਤੀ ਜੋ ਆਤਮਾ ਦੇ ਵਿੱਚ ਅਸਥਿਤ ਹੈ ਉਹਦੀ ਬਾਬਤ ਤਾਂ ਕੋਈ ਕਥਨ ਹੀ ਨਹੀਂ ਕਰ ਸਕਦਾ, ਉਹ ਆਪਣੇ ਲੱਛਣ ਨੂੰ ਆਪ ਹੀ ਜਾਣਦੇ ਹਨ। ਅਤੇ ਉਸ ਤੋਂ ਬਾਅਦ ਦੂਸਰੇ ਪਰਸੰਵੇਦ ਜਿਹੜੇ ਦੂਸਰਿਆਂ ਦੇ ਜਾਣਨ ਯੋਗ ਹਨ, ਕੁਛ ਦੂਸਰੇ ਸਤਪੁਰਸ਼ਾਂ ਦੇ ਦੁਨੀਆਂ ਦੇ ਜਾਣਨ ਯੋਗ ਕੁਛ ਲੱਛਣ ਜਿਹੜੇ ਉਹਨਾਂ ਦੇ ਹਨ, ਦੈਵੀ ਗੁਣ ਆਦਿ ਕੁਛ ਲੱਛਣ ਉਹ ਹਨ, ਉਹਨਾਂ ਦੀ ਬਾਬਤ ਅਰਜ਼ ਕੀਤੀ ਗਰੀਬ ਨਵਾਜ਼, ਆਪ ਕਿਰਪਾ ਕਰਕੇ ਕੁਛ ਉਹ ਲੱਛਣ ਵੀ ਦੱਸੋ ਜਿਹਨਾਂ ਕਰਕੇ ਪਛਾਣ ਲਈ ਅਤੇ ਉਹਨਾਂ ਤੋਂ ਫਾਇਦਾ ਉਠਾਈਏ। ਗੁਰੂ ਜੀ ਨੇ ਇੱਕ ਸ਼ਬਦ ਵਿੱਚ ਜੈਤਰੀ ਰਾਗ ਦੇ ਵਿੱਚ ਇਉਂ ਫਰਮਾਨ ਕੀਤਾ, ਜੋ ਇਹ ਕਰੇ ਸੋਈ ਪ੍ਰਭ ਮਾਨੇ, ਓਏ ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਸੰਤਾਂ ਜੇ ਉੱਡਣਾ ਕੋਈ, ਭਗਤਾਂ ਬਣੇ ਆਈ ਪਰ ਆਪਣੇ ਸਿਉਂ, ਜਲ ਥਲ ਮਈ ਲਸੋਈ, ਕੋਟੀ ਅਪਰਾਧੀ ਸੰਤ ਸੰਗ ਉਧਰੇ, ਜਨਤਾ ਕੇ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਉਨ ਹਰ ਸਿਉਂ ਆਣ ਮਿਲਾਵੇ। ਮਾਇਆ ਮੋਹ ਭਰਮ ਭਉ ਕਾਟੈ, ਸੰਤ ਸ਼ਰਨ ਜੋ ਆਵੇ, ਜਿਹਾ ਮਨੋਰਥ ਕਰ ਆਰਾਧੈ, ਸੋ ਸੰਤਨ ਤੇ ਪਾਵੇ। ਜਨ ਕੀ ਮਹਿਮਾ ਕੇਤਕ ਵਰਣੋ, ਤੋ ਮੈਂ ਪਹਿਲੇ ਅਰਜ਼ ਕੀਤੀ ਹੈ ਵੀ ਸੰਤ ਸਾਧ ਜਨ ਮਹਾਂਪੁਰਖ ਸਤਪੁਰਸ਼ ਤੱਤ ਵੇ ਅਤੇ ਅਨੇਕਾਂ ਨਾਵਾਂ ਕਰਕੇ ਉਹਨਾਂ ਰੂਹਾਂ ਵੱਲ ਇਸ਼ਾਰਾ ਹੈ ਜਿਹੜੀਆਂ ਪ੍ਰਭੂ ਵਿੱਚ ਅਭੇਦ ਹਨ। ਜਨ ਕੀ ਮਹਿਮਾ ਕੇਤਕ ਵਰਣੋ, ਜੋ ਪ੍ਰਭ ਆਪਣੇ ਭਾਣੇ, ਕਹੋ ਨਾਨਕ ਜਿਨ ਸਤਿਗੁਰੂ ਭੇਟਿਆ ਅਤੇ ਸਭ ਤੇ ਭੈ। ਅਖੀਰ ਗੁਰੂ ਜੀ ਕਹਿੰਦੇ ਉਹਦੀ ਮਹਿਮਾ ਕਿੰਨੀ ਕੁ ਵਰਣ ਕੀਤੀ ਜਾਵੇ ਜਿਹੜੇ ਪ੍ਰਭੂ ਨੂੰ ਖਾ ਗਏ। ਸੋ ਆਓ ਖਿਆਲ ਕਰੋ, ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੇ ਵਿੱਚ ਕੁਛ ਕੁ ਬਾਜ ਲੱਛਣ ਜਿਹੜੇ ਦੂਸਰਿਆਂ ਦੇ ਦੇਖਣ ਯੋਗ ਹੁੰਦੇ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਵੈਸੇ ਤਾਂ ਇਉਂ ਫਰਮਾਨ ਕੀਤਾ ਸਾਧਕੀ ਮਹਿਮਾ ਵੇਦ ਨਾ ਜਾਣੇ, ਵੇਦਕ ਤੇ ਨਾ ਜਾਣੇ ਮਹਿਮਾਨ ਸਰਦਾਰ, ਵੇਦਕ ਤੇ ਨਾ ਜਾਣੇ। ਲੱਛਣ ਜਿਹੜੇ ਦੂਸਰਿਆਂ ਦੇ ਦੇਖਣ ਨੂੰ ਸਾਹਮਣੇ ਆਉਣ ਉਹਨਾਂ ਦਾ ਕੁਛ ਜ਼ਿਕਰ ਕੀਤਾ ਹੈ। ਫਿਰ ਸੰਵੇਦ ਲੱਛਣ ਤਾਂ ਉਹ ਆਪ ਹੀ ਜਾਣਦੇ ਹਨ, ਦੂਜਾ ਕਹਿ ਨਹੀਂ ਸਕਦਾ, ਯਾਨੀ ਦੂਜੇ ਦੇ ਜਾਣਨ ਯੋਗ ਨਹੀਂ, ਦੂਜੇ ਨੂੰ ਉਹ ਦੱਸੇ ਵੀ ਨਹੀਂ ਜਾ ਸਕਦੇ। ਸੋ ਇਸ ਵਾਸਤੇ ਆਉਂ ਫਰਮਾਉਂਦੇ ਹਨ ਗੁਰੂ ਜੀ, ਜੋ ਹੋਏ ਕਰੇ ਸੋਈ ਪ੍ਰਭ ਮਾਨੇ, ਹੋਏ ਰਾਮ ਨਾਮ ਰੰਗ ਰਾਧੇ। ਜੋ ਉਹ ਕਰਦੇ ਹਨ ਪਰਮੇਸ਼ੁਰ ਉਹਨਾਂ ਦੀ ਮੰਨਦਾ, ਕਿਉਂ ਉਹ ਪਰਮੇਸ਼ੁਰ ਦੇ ਭਜਨ ਦੇ ਵਿੱਚ ਉਹਨਾਂ ਦੀ ਬਿਰਤੀ ਲਵਲੀਨ ਹੈ, ਪਰਮੇਸ਼ੁਰ ਦੇ ਵਿੱਚ ਉਹਨਾਂ ਦੀ ਸੁਰਤ ਇਕਾਗਰ ਹੈ। ਉਸ ਇਕਾਗਰਤਾ ਦੁਆਰਾ ਵਾਹਿਗੁਰੂ ਉਹਨਾਂ ਦੀ ਮੰਨਦਾ ਹੀ ਫਰਮਾਉਂਦੇ ਹਨ। ਜੋ ਕਰੇ ਸੋਈ ਪ੍ਰਭ ਮਾਨੇ, ਜੋ ਕਰੇ ਸੋਈ ਪ੍ਰਭ ਮਾਨੇ। ਪਹਿਲੇ ਵੀ ਕਈ ਦਫ਼ਾ ਇਹ ਅਰਜ਼ ਕੀਤੀ ਗਈ ਹੈ, ਜਦੋਂ ਮਨ ਭਜਨ ਅਭਿਆਸ ਕਰਕੇ ਇਕਾਗਰ ਔਰ ਸ਼ੁੱਧ ਹੋ ਜਾਂਦਾ ਹੈ, ਔਰ ਸ਼ੁੱਧ ਇਕਾਗਰ ਮਨ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਪੈਦਾ ਹੋ ਜਾਇਆ ਕਰਦੀਆਂ, ਬਹੁਤ ਸਾਰੀਆਂ ਸ਼ਕਤੀਆਂ ਪੈਦਾ ਹੋ ਜਾਇਆ ਕਰਦੀਆਂ। 25-25 ਚੂੜੀਆਂ ਸਮੁੰਦਰਾਂ ਦੀਆਂ ਕੀਤੀਆਂ ਔਰ ਯੁੱਗ ਬਦਲ ਦਿੱਤੇ, ਔਰ ਬੇਅੰਤ ਕੌਤਕ ਇੱਕ ਇੱਕ ਵਿਅਕਤੀ ਮਹਾਂਪੁਰਖ ਦੇ ਜੀਵਨ ਵੱਲ ਜੇ ਇਸ਼ਾਰਾ ਯਾਨੀ ਨਿਗਾਹ ਮਾਰੀ ਜਾਵੇ, ਪਤਾ ਨਹੀਂ ਕਿਤਨੇ ਕਿਤਨੇ ਕੌਤਕ ਕੀਤੇ ਨੇ। ਸੋ ਉਹ ਕਾਹਦੀ ਤਾਕਤ ਸੀ? ਮਨ ਦੀ ਇਕਾਗਰਤਾ ਵਾਹਿਗੁਰੂ ਦੇ ਵਿੱਚ ਹੋ ਜਾਣ ਦੀ। ਜਦੋਂ ਮਨ ਵਾਹਿਗੁਰੂ ਦੇ ਭਜਨ ਦੇ ਵਿੱਚ ਇਕਾਗਰ ਹੋ ਜਾਂਦਾ ਹੈ, ਪੂਰਾ ਸਥਿਤ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ। ਦੋ ਕਿਸਮ ਦੀਆਂ ਸ਼ਕਤੀਆਂ ਉਸਦੇ ਵਿੱਚ ਪੈਦਾ ਹੁੰਦੀਆਂ, ਲਾਜ਼ਮੀ ਔਰ ਗੈਰ ਲਾਜ਼ਮੀ। ਲਾਜ਼ਮੀ ਸ਼ਕਤੀ ਤਾਂ ਵਾਹਿਗੁਰੂ ਅੰਤਰਜਾਮੀ ਜੋ ਅੰਦਰ ਛੁਪਿਆ ਹੋਇਆ ਹੈ ਉਹਦੀ ਪ੍ਰਾਪਤੀ, ਯਾਨੀ ਬ੍ਰਹਮ ਗਿਆਨ। ਦੂਸਰੀ ਗੈਰ ਲਾਜ਼ਮੀ ਸ਼ਕਤੀ ਰੀਤੀ ਸਿੱਧੀ ਨਿਧੀ ਸ਼ਕਤੀ, ਜਿਸ ਨੂੰ ਮਾਇਆ ਵਿੱਚ ਦਰਜ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਸੁਣਿਆ, ਉਹਨੂੰ ਦੱਸਿਆ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤਿਗੁਰੂ। ਸੋ ਆਇਓ ਇਹ ਮਨ ਦੀ ਇਕਾਗਰਤਾ ਸ਼ੁੱਧੀ ਵਿੱਚ ਤਾਕਤ ਅਵਸ਼ਯ ਹੁੰਦੀਆਂ, ਵਸਤੂ ਦਾ ਗੁਣ ਉਸਦੇ ਵਿੱਚ ਹੀ ਰਿਹਾ ਕਰਦਾ ਹੈ। ਸੋ ਇੱਥੇ ਫਰਮਾਉਂਦੇ ਹਨ ਗੁਰੂ ਅਰਜਨ ਦੇਵ, ਜੋ ਇਹ ਕਰੇ ਸੋਈ ਪ੍ਰਭ ਮਾਨੇ, ਜੋ ਉਹ ਕਰਦੇ ਨੇ ਪਰਮੇਸ਼ੁਰ ਉਹਨਾਂ ਦੀ ਮੰਨਦਾ, ਕਿਉਂ ਉਹ ਪਰਮੇਸ਼ੁਰ ਦੇ ਨਾਮ ਵਿੱਚ ਉਹਨਾਂ ਦੀ ਬਿਰਤੀ ਲਵਲੀਨ ਹੈ, ਬਿਰਤੀ ਰੰਗੀ ਹੋਈ ਹੈ। ਸਾਈਓ ਦੇਖੋ ਨਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਅੰਮ੍ਰਿਤਸਰ ਰੂਹਾਨੀ ਦਰਬਾਰ ਸਜਿਆ, ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਹੈ, ਨੇਤਰਾਂ ਕਰਕੇ ਹੀ ਉਹਨਾਂ ਦੀ ਦਾਰ ਕਰਦੇ ਹਨ, ਜਿਵੇਂ ਕਰੋੜਾਂ ਚਕੋਰਾਂ ਚੰਦਰਾਂ ਨੂੰ ਇੱਕ ਤੱਕ ਲਗਾ ਕੇ ਦੇਖਦੇ ਹਨ। ਗਰਦਨ ਖੰਮੇ ਮੁੜ ਕੇ ਜੇ ਦੀਦਾਰ ਕਰਨ ਨਹੀਂ ਹਟਦੇ। ਕੰਨਾਂ ਕਰਕੇ ਗੁਰੂ ਕੀ ਬਾਣੀ ਵਾਹਿਗੁਰੂ ਦਾ ਜਸ ਸੁਣਦੇ ਹਨ, ਜ਼ੁਬਾਨ ਕਰਕੇ ਸ਼ਬਦ ਦਾ ਉਚਾਰਨ ਕਰਦੇ ਹਨ, ਔਰ ਬੇਅੰਤ ਪ੍ਰੇਮੀ ਨਿਰੰਤਰ ਸਿਮਰਨ ਕਰਨ ਵਾਲੇ ਅਜੱਪਾ ਜਾਪ ਜਪਣ ਵਾਲੇ। ਜਾਪ ਦੋ ਕਿਸਮ ਦਾ ਹੁੰਦਾ, ਇੱਕ ਜਾਪ ਜ਼ੁਬਾਨ ਕਰਕੇ ਹੁੰਦਾ, ਅਜੱਪਾ ਜਿੱਥੇ ਜ਼ੁਬਾਨ ਕੰਮ ਨਾ ਕਰੇ, ਯਾਨੀ ਖਿਆਲ ਹੀ ਕੰਮ ਕਰੇ। ਜਿਨ ਬਿਨ ਰਸਨਾ ਜੋ ਜਪੇ ਹੈ ਆਓ, ਕੋਈ ਜਾਣੇ ਕੈਸਾ ਨਾ, ਬਿਨ ਰਸਨਾ ਉਸਤਤ ਕਰਾਈ, ਜੀਵ ਨਾ ਹਿੱਲੇ ਭੁੱਲ ਨਾ ਫਰਕੇ ਪਾਕ ਨਵਾਜ਼ੀ ਸੋਈ। ਯਾਨੀ ਗੁਰਮੁਖ ਜਾਪੋ ਹਿਰਦੇ ਰਾਮ, ਕਈ ਜੁਗਤੀ ਕਈ ਤਰੀਕੇ ਹਨ ਸਵਾਸ ਸਵਾਸ ਸਿਮਰਨ ਕਰਨਾ, ਪਰਾ ਬਾਣੀ ਵਿੱਚ ਗੁਰਮੁਖ ਰੋਮ ਰੋਮ ਹਰ ਦਿਆਦੇ, ਅੱਜ ਖੈਰ ਬੇਅੰਤ ਜੁਗਤੀਆਂ ਬਹੁਤ ਸਾਰੇ ਇਹੋ ਜਿਹੇ ਗੁਰਮੁਖ ਹਨ ਜਿਹੜੇ ਨਿਰੰਤਰ ਵੀ ਸਿਮਰਨ ਕਰਦੇ ਹਨ। ਇਉਂ ਬੈਠੇ ਹੋਏ ਮਨ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ। ਇੱਥੇ ਤਾਂ ਇਸ ਤੋਂ ਵੱਧ ਕੇ ਜ਼ਿਆਦਾ ਸੁੱਖ ਸ਼ਾਂਤੀ ਦਾ ਸਮਾਂ ਹੋਰ ਦੁਨੀਆਂ ਵਿੱਚ ਕਿਸੇ ਕੰਮ ਵਿੱਚ ਵੀ ਨਹੀਂ। ਮਰਨ ਤੋਂ ਬਾਅਦ, ਸਰੀਰ ਦੇ ਪਰਿਤਿਆਗ ਤੋਂ ਬਾਅਦ ਜਿਹੜੇ ਇਉਂ ਭਗਤੀ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਨ, ਉਹਨਾਂ ਨੂੰ ਸਰੀਰ ਤਿਆਗਣ ਤੋਂ ਬਾਅਦ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ। ਉਹਦੀ ਬਾਬਤ, ਉਹਨਾਂ ਦੀ ਗਤੀ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਰਮਾਉਂਦੇ।
ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰੱਸਿਆਂ, ਗੁਰਾਂ ਦੇ ਨਾਲ
ਜਪ ਗੁਰਨੋ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨੋ ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਥਾਂ। ਨੇਤਰਾਂ ਕਰਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿ ਬਣਦੇ ਨੇ, ਕੰਨਾਂ ਕਰਕੇ ਪ੍ਰਭੂ ਦਾ ਵਾਹਿਗੁਰੂ ਦਾ ਜਸ ਸੁਣਦੇ ਹਨ, ਜ਼ੁਬਾਨ ਕਰਕੇ ਜਸ ਕਰਦੇ ਹਨ, ਔਰ ਨਿਰੰਤਰ ਸਿਮਰਨ ਕਰਦੇ ਹਨ। ਇਉਂ ਜਿਹੜੇ ਆਪਣੇ ਸਮੇਂ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਗੁਜ਼ਾਰਦੇ ਹਨ, ਮਰਨ ਤੋਂ ਬਾਅਦ ਉਹਨਾਂ ਦੀ ਗਤੀ ਸਤਿਗੁਰ ਸੇ ਤੀਰਤੇ ਦਰਗੇ ਪਾਈਏ ਨਿਰੰਕਾਰ ਦੀ ਦਰਗਾਹ ਦੀ ਥਾਂ ਮਿਲਦਾ। ਇੱਕ ਵਾਰ ਗੁਰੂ ਜੀ ਪਾਸ ਪ੍ਰਸ਼ਨ ਕੀਤਾ ਸਿੱਖਾਂ ਨੇ ਗਰੀਬ ਨਿਵਾਸ, ਮਰਨ ਤੋਂ ਬਾਅਦ ਜੀਵ ਦੀ ਗਤੀ ਕਿਹੋ ਜਿਹੀ ਹੁੰਦੀ ਹੈ, ਕਿਰਪਾ ਕਰਕੇ ਇਸ ਦੀ ਬਾਬਤ ਪੁੱਛ ਤੁਲ ਕੇ ਦੱਸਣਾ ਚਾਹੀਦਾ। ਤੋ ਆਪਨੇ ਫਰਮਾਇਆ, ਦੁਨੀਆਂ ਵਿੱਚ 6 ਕਿਸਮ ਦੇ ਲੋਕ ਹਨ, 6 ਕਿਸਮ ਦੀ ਹੀ ਗਤੀ ਹੈ। ਮਰਨ ਤੋਂ ਬਾਅਦ ਜਿਹੜੀ ਅਵਸਥਾ ਪ੍ਰਾਪਤ ਹੋਵੇ ਉਸਨੂੰ ਗਤੀ ਕਿਹਾ ਜਾਂਦਾ। ਪਹਿਲੇ ਪਾਪੀਆਂ ਦੀ ਗਤੀ, ਦੂਜੀ ਪੂਣੀਆਂ ਦੀ ਗਤੀ, ਤੀਜੀ ਪ੍ਰਾਣਾਯਾਮੀਆਂ ਦੀ ਗਤੀ, ਚੌਥੀ ਭਗਤਾਂ ਦੀ ਗਤੀ, ਪੰਜਵੀਂ ਬ੍ਰਹਮਗਿਆਨੀਆਂ ਦੀ ਗਤੀ, ਛੇਵੀਂ ਤਾਰਕਾਂ ਦੀ ਗਤੀ। ਅਲੱਗ ਅਲੱਗ ਅਵਸਥਾਵਾਂ ਹਨ, ਅਲੱਗ ਅਲੱਗ ਹੀ ਗਤੀ ਹੈ। ਜਿਵੇਂ ਸਕੂਲਾਂ ਕਾਲਜਾਂ ਵਿੱਚ ਜਿਹਾ ਜਿਹਾ ਕਿਸੇ ਦਾ ਮਜ਼ਮੂਨ ਲਿਆ ਹੋਇਆ, ਉਹੋ ਜਿਹੀ ਅੱਗੇ ਨੌਕਰੀ ਮਿਲੀ, ਕਿਸੇ ਨੇ ਡਾਕਟਰੀ, ਕਿਸੇ ਨੇ ਇੰਜੀਨੀਅਰਿੰਗ, ਕਿਸਨੇ ਬੈਰਿਸਟਰੀ, ਜਿਹਾ ਜਿਹਾ ਸਬਜੈਕਟ ਲਿਆ ਹੋਇਆ ਹੈ, ਤਾਂ ਉਸਨੂੰ ਉਸ ਤੋਂ ਬਾਅਦ ਉਹੋ ਜਿਹੀ ਨੌਕਰੀ ਉਸੀ ਲਾਈਨ ਵਿੱਚ ਮਿਲਦੀ ਹੈ। ਇਸੇ ਤਰ੍ਹਾਂ ਪਾਪੀਆਂ ਦੀ ਗਤੀ, ਜਿਹੜੇ ਸਾਰੀ ਜ਼ਿੰਦਗੀ ਪਾਪਾਂ ਗੁਨਾਹਾਂ ਵਿੱਚ ਬਤੀਤ ਕਰਦੇ ਹਨ, ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਚੱਲ ਕੇ ਇਉਂ ਸਮੇਂ ਨੂੰ ਬਰਬਾਦ ਕਰਦੇ ਹਨ, ਮਨੁੱਖਾਂ ਦੇ ਨੂੰ ਵਿਅਰਥ ਹੋ ਲੈਂਦੇ, ਉਹਨਾਂ ਨੂੰ ਵਾਸਤੇ ਅਸੀਂ ਯਮਰਾਜਾ ਦੇ ਦੂਤ ਜਮਦੂਤ ਲੈਣ ਵਾਸਤੇ ਆਉਂਦੇ ਹਾਂ ਔਰ ਧਰਮਰਾਜ ਦੇ ਪੇਸ਼ ਕਰਦੇ ਹਨ। ਉਸ ਤੋਂ ਬਾਅਦ ਜਿਹਾ ਜਿਹਾ ਉਹਦੇ ਪਾਪ ਹੁੰਦੇ ਨੇ ਪਹਿਲੇ ਦੂਜੇ ਤੀਜੇ ਦਰਜੇ ਦੇ ਉਹ ਆ ਜਾਏ ਉਹਨਾਂ ਨਰ ਕਸ਼ਟ। ਉਸ ਤੋਂ ਬਾਅਦ ਲਗਦਾ ਸੀ ਜੋ ਉਹਨਾਂ ਦਾ ਗੇੜਾ ਫਿਰ ਕਿਸੇ ਇਹੋ ਜਿਹੇ ਘਰਾਣੇ ਵਿੱਚ ਉਸਦਾ ਜਨਮ ਹੁੰਦਾ ਜਿੱਥੇ ਅਤਿਅੰਤ ਕਸ਼ਟ ਆ। ਦੂਸਰੀ ਗਤੀ ਪੁੰਨੀਆਂ ਦੀ, ਪੁੰਨੀ ਲੋਕ ਹੁੰਦੇ ਜਿਹੜੇ ਪੁੰਨ ਕਰਮਜੀਆਂ ਦਾ ਫਲ ਸੁੱਖ ਹੁੰਦਾ। ਪੁੰਨੀ ਲੋਕ ਜਿਹੜੇ ਉਹਨਾਂ ਨੂੰ ਦੇਵਤਾ ਦੀਵਾਨਾਂ 'ਚ ਬਿਠਾ ਕੇ ਲਿਜਾਂਦੇ ਹਨ ਧਰਮਰਾਜਾ ਦੇ ਪੇਸ਼ੀ, ਉਹਨਾਂ ਦੀ ਵੀ ਹੁੰਦੀ ਪਾਪ ਪੁੰਨ ਜੋ ਵੀ ਜੇ ਸਭ ਧਰਮਰਾਏ ਖਿੱਚ ਜਾ ਉਹਨਾਂ ਨੂੰ ਜਿਹਾ ਜਿਹਾ ਉਹਨਾਂ ਨੇ ਪੁੰਨ ਕੀਤੇ ਹਨ ਫਸਟ ਸੈਕਿੰਡ ਥਰਡ ਕਲਾਸ ਦੇ ਉਹ ਅੱਜ ਉਹਨਾਂ ਨੂੰ ਜਿਸਮਾਨੀ ਸੁੱਖ ਉਗਤਾਇਆ ਜਾਂਦਾ ਹੈ, ਇੰਦਰ ਲੋਕ ਆਦਿ ਵਿੱਚ ਭੇਜਿਆ ਜਾਂਦਾ। ਉਹਨਾਂ ਨੂੰ ਸਿੱਧਾ ਫਿਰ ਕਿਸੇ ਧਨਾਡਾਂ ਦੇ ਜਨਮ ਦਿੱਤਾ ਜਾਂਦਾ, ਉਹਨਾਂ ਨੂੰ ਚੌਰਸਤੇ ਜਿਹੜਾ ਨਹੀਂ ਉਗਤਾਇਆ ਜਾਂਦਾ। ਤੀਸਰੇ ਪ੍ਰਾਣਾਯਾਮੀ ਰੇਚਕ ਪੂਰਕੁੰਭ ਆਦਿ ਆਪਣੇ ਪ੍ਰਾਣਾਂ ਨੂੰ ਠਹਿਰਾ ਕੇ ਬ੍ਰਹਮਗਿਆਨ ਦੀ ਪ੍ਰਾਪਤੀ ਵਿੱਚ ਆਵਾਂ ਹਨ ਜਿਹੜੇ ਮਨ ਨੂੰ ਠਹਿਰਾ ਕੇ, ਕਿਉਂਕਿ ਮਨ ਦੀ ਸ਼ੁੱਧੀ ਇਕਾਗਰਤਾ ਬਿਨਾਂ ਬ੍ਰਹਮਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਅਲੱਦ ਅਲੱਦ ਮਾਰਗ ਹਨ। ਸੋ ਪ੍ਰਾਣਾਯਾਮੀ ਦੀ ਗਤੀ ਜਿਹੜੀ ਹੈ ਬ੍ਰਹਮਲੋਕ ਤੱਕ। ਉਸ ਤੋਂ ਚੌਥੀ ਗਤੀ ਜਿਹੜੀ ਹੈ ਭਗਤਾਂ ਦੀ, ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਹਨ, ਇਸ ਮਾਰਗ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਦੇ ਹਨ, ਉਹਨਾਂ ਦੀ ਗਤੀ ਸੱਚਖੰਡ ਬੈਕੁੰਠ ਧਾਮ ਤੱਕ ਹੈ। ਬ੍ਰਹਮਗਿਆਨੀ ਜਿਹਨਾਂ ਨੂੰ ਭਗਤੀ ਕਰਦੇ ਜਾਂ ਪ੍ਰਾਣਾਯਾਮ ਦੁਆਰਾ ਬ੍ਰਹਮਗਿਆਨ ਦੀ ਪ੍ਰਾਪਤੀ ਹੋ ਗਈ, ਅੰਤਰਾਤਮਿਕ ਸਾਖਿਆਤ ਹੋ ਗਿਆ, ਉਹਨਾਂ ਦਾ ਆਉਣਾ ਜਾਣਾ ਬੰਦ ਹੈ। ਹੁਣ ਦੀ ਅਵਸਥਾ ਇਹ ਦੱਸੀ ਹੈ ਜਿਵੇਂ ਸਮੁੰਦਰ ਵਿੱਚ ਇੱਕ ਘੜਾ ਪਿਆ, ਉਹਦੇ ਵਿੱਚ ਵੀ ਪਾਣੀ ਹੈ ਬਾਹਰ ਵੀ ਪਾਣੀ ਹੈ। ਘੜੇ ਦੇ ਖੱਪਰ ਨੇ ਅੰਦਰਲੇ ਪਾਣੀ ਨੂੰ ਬਾਹਰਲੇ ਪਾਣੀ ਨਾਲ ਅਲੱਗ ਕਰ ਦਿਖਾਇਆ ਹੋਇਆ, ਪਰ ਸਿਆਣੇ ਪੁਰਸ਼ਾਂ ਨੂੰ ਅੰਦਰਲਾ ਬਾਹਰਲਾ ਪਾਣੀ ਅਕਲੀ ਵੀ ਹੋਇਆ ਕਰਦਾ। ਹਾਂ, ਜਿਸ ਵਕਤ ਉਹ ਘੜੇ ਦਾ ਖੱਪਰ ਟੁੱਟ ਜਾਂਦਾ ਹੈ, ਜਿਹੜਾ ਅੰਦਰੂਨੀ ਬੈਰੂਨੀ ਪਾਣੀ ਇੱਕੋ ਹਿੰਦ ਪਹਿਲੇ ਹੀ ਹਮੇ ਇੱਕੋ ਸੀ, ਸਿਰਫ ਖੱਪਰ ਘੜੇ ਦਾ ਉਹ ਦਰਮਿਆਨੇ ਹਾਇਲ ਸੀ, ਉਹ ਦੂਰ ਹੋ ਗਿਆ। ਸੋ ਸਦਾ ਵਾਸਤੇ ਉਹ ਘੜੇ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਅਤੇਜ ਹੈ। ਉਹਨਾਂ ਵਾਸਤੇ ਉਹ ਦੱਸਿਆ ਕਰੂੰ ਸਾਧ ਸਿੰਘ ਤੇ ਪਾਵੈ, ਉਸ ਅਸਥਾਨ ਤੇ ਦੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮੰਤਰ ਨਾਲ ਨਾਮ ਪ੍ਰਤੀਕ ਰੰਗ, ਸਦਾ ਬਸੇ ਪਾਦਮ ਕੇ ਸੰਗ, ਜੂੰ ਜਲ ਮੇ ਜਲ ਆਏ ਖਟਾਨਾ, ਜੂੰ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਗਨ ਪਾਏ ਵਿਸ਼ਰਾਮ, ਨਾਨਕ ਪਰਮ ਕੇ ਸਤਿਗੁਰ। ਸੋ ਉਹਨਾਂ ਨੂੰ ਉਹਨਾਂ ਦਾ ਆਉਣਾ ਜਾਣਾ ਬੰਦ ਹੈ, ਕਿਸੇ ਲੋਕ ਨੂੰ ਨਹੀਂ ਗਮ ਕਰਦੇ। ਸਾਰੇ ਪ੍ਰੀਤੀ ਜੋ ਵਾਹਿਗੁਰੂ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਧਾਂਤ ਸੰਤ ਸਰਵਤਰੰਗ ਅਗਨਾਸ਼ਨੀ ਜਗਦੀਸ਼ ਹੈ, ਵਾਹਿਗੁਰੂ ਉਹ ਹਸਤੀ ਸੰਸਾਰ ਦੇ ਅੰਦਰ ਬਾਹਰ ਕਿਉਂ ਪਰਿਪੂਰਨ ਹੈ, ਜਿਵੇਂ ਚੱਗ ਲਹਿਰ ਗੁਰੂ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ ਹੈ। ਸੋ ਪਾਣੀ ਤੋਂ ਚੱਗ ਲਹਿਰ ਗੁਰੂ ਦੇ ਪੈਦਾ ਹੁੰਦੇ ਹਨ, ਹਵਾ ਦੇ ਵੇਗ ਕਰਕੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ, ਪਾਣੀ ਰੂਪ ਹੁੰਦੇ ਹਨ, ਪਾਣੀ ਵਿੱਚ ਹੀ ਲੈ ਹੋ ਜਾਂਦੇ ਹਨ। ਸੋ ਉਹ ਸਾਰੇ ਪਰਿਪੂਰਨ ਪਰਮਾਤਮਾ ਜਿਹੜਾ ਹੈ ਬ੍ਰਹਮਗਿਆਨੀ, ਭਾਵੇਂ ਜਿਉਂਦਾ ਹੀ ਸਰੀਰ ਦੇ ਹੁੰਦੇ ਹੀ ਪ੍ਰਾਣ ਦੇ ਚੱਲਦੇ ਹੀ ਉਹਦੇ ਵਿੱਚ ਅਤੇਲ ਹੈ, ਜੀਵਨ ਮੁਕਤ ਹੈ। ਜਿਸ ਵਕਤ ਪ੍ਰਾਰਭ ਖਤਮ ਹੁੰਦੀ ਹੈ, ਖਹਿ ਹੁੰਦੀ ਹੈ, ਉਦੋਂ ਸਰੀਰ ਰੂਪੀ ਕੜਾ ਜਿਹੜਾ ਇੱਕ ਪਟੁੱਟ ਜਾਂਦਾ ਹੈ, ਫਿਰ ਸਦਾ ਵਾਸਤੇ ਉਹਦੇ ਵਿੱਚ ਹੀ ਉੱਥੇ ਰਹਿੰਦਾ ਹੈ। ਉਹਨਾਂ ਵਾਸਤੇ ਨਾ ਕੁਛ ਐਬ ਨਾ ਕੁਝ ਐਬ, ਆਰਾਮ ਕੀ ਲੋੜ ਹੈ, ਸਦਾ ਭੇਦ ਰਹਿੰਦੇ ਵਾਹਿਗੁਰੂ ਦੇ ਵਿੱਚ, ਕਿਸੇ ਲੋਕ ਨੂੰ ਨਹੀਂ ਜਾਂਦੇ। ਇਹ ਹੈ ਜਿਵੇਂ ਬ੍ਰਹਮਗਿਆਨੀਆਂ ਦੀ ਗਤੀ। ਇੱਕ ਗਤੀ ਹੋਰ ਹੈ ਕਾਰਕਾਂ ਦੀ, ਕਾਰਕ ਉਹ ਰੂਹਾਂ ਹੁੰਦੀਆਂ ਨੇ ਜਿਹੜੀਆਂ ਬਖਸ਼ੀਆਂ ਰੂਹਾਂ ਹਨ ਆਪਣੇ ਵਾਸਤੇ, ਉਹਨਾਂ ਨੂੰ ਕਰਨਾ ਕਰਨਾ ਕੁਛ ਬਾਕੀ ਨਹੀਂ ਹੋਇਆ ਕਰਦਾ, ਉਹਨਾਂ ਨੂੰ ਵਾਹਿਗੁਰੂ ਦੁਨੀਆਂ ਦੇ ਫਾਇਦੇ ਵਾਸਤੇ ਦੁਨੀਆਂ 'ਤੇ ਭੇਜਦਾ ਹੈ। ਉਹਨਾਂ ਦੀ ਵਾਪਸੀ ਦੱਸਿਆ ਜਨਮ ਮਾਣ ਦੋ ਹੁੰਦੇ ਨਾ ਹੀ, ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ, ਅਰਸਿਓ ਲੈਣ ਮਿਲਾ, ਕਿਉਂ ਕਥਨ ਕੀਤਾ ਗੁਰੂ ਜੀ ਨੇ।
ਪਰਉਪਕਾਰੀ ਆਏ ਜਨ ਪਰਉਪਕਾਰੀ ਕਾਰੀ
ਸਿੱਧੀ ਬਾਤ ਤੇ ਉਹਨੂੰ ਦੱਸਿਆ ਉਹ ਰੂਹਾਂ ਜਿਹੜੀਆਂ ਬਖਸ਼ੀਆਂ ਹੋਈਆਂ ਜਿਹਨਾਂ ਨੂੰ ਆਪਣੇ ਵਾਸਤੇ ਕਰਨਾ ਫਰਮਾਉਣ ਕੁਝ ਬਾਕੀ ਨਹੀਂ ਰਹਿ ਗਿਆ ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਪਰਮਾਤਮਾ ਭੇਜਦਾ ਇੱਕ ਦਿਸ਼ਤਾਂਤ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ ਇੱਕ ਜੇਲਖਾਨਾ ਹੈ ਜੇਲਖਾਨੇ ਦੇ ਵਿੱਚ ਜਿਤਨੇ ਕੈਦੀ ਹਨ ਕਿਸੇ ਨਾ ਕਿਸੇ ਗਲਤੀ ਦਾ ਫਲ ਉਹ ਮੁਜਰਮ ਹੋ ਕੇ ਭੁਗਤ ਰਹੇ ਹਨ ਉਹ ਮੁਜਰਮ ਹਨ ਕੈਦੀ ਹਨ ਤੁਸੀਂ ਜੇਲਖਾਨੇ ਵਿੱਚ ਡਾਕਟਰ ਵੀ ਰੋਜ਼ ਜਾਂਦਾ ਰੋਜ਼ਾਨਾ ਚੱਕਰ ਲਗਾਉਂਦਾ ਹੈ ਉਹ ਕਾਹਦੇ ਵਾਸਤੇ ਜਾਂਦਾ ਉਹਨੂੰ ਦਵਾਈ ਬੂਟੀ ਦੇਣ ਵਾਸਤੇ ਡਾਕਟਰ ਕੈਦੀ ਨਹੀਂ ਆਜ਼ਾਦ ਹੈ ਸੁਤੰਤਰ ਸਿਰਫ ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਉੱਥੇ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਉਸਦਾ ਜਾਣਾ ਹੋਇਆ ਕਰਦਾ ਹੈ ਇਸੀ ਤਰ੍ਹਾਂ ਹੀ ਸੰਸਾਰਿਕ ਜੇਲ੍ਹ ਹਨ ਜਿਤਨੀ 84 ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ ਉਹ ਰੂਹਾਂ ਜਿਹੜੀਆਂ ਬਖਸ਼ੀਆਂ ਹੋਈਆਂ ਆਪਣੇ ਵਾਸਤੇ ਕੁਛ ਕਰਨਾ ਧਰਨਾ ਜਿਹਨਾਂ ਨੂੰ ਬਾਕੀ ਨਹੀਂ ਰਹਿ ਗਿਆ ਉਹਨਾਂ ਨੂੰ ਡਾਕਟਰੀ ਬਿਨਾਂ ਹੀ ਨਹੀਂ ਦੁਨੀਆਂ ਵਿੱਚ ਸੰਸਾਰ ਰੂਪੀ ਜੇਲਖਾਨੇ ਵਿੱਚ ਟੁੱਟੀਆਂ ਰੂਹਾਂ ਨੂੰ ਵਾਹਿਗੁਰੂ ਨਾਲ ਜੋੜਨ ਵਾਸਤੇ ਜਿਵੇਂ ਇੱਕ ਕਾਰੀਗਰ ਇੱਕ ਛੋਟਾ ਟੁਕੜਾ ਲੋਹੇ ਦਾ ਇੱਕ ਬਹੁਤ ਵੱਡਾ ਟੁਕੜਾ ਹੈ ਦੋਨਾਂ ਨੂੰ ਟਾਂਕਾ ਲਗਾ ਕੇ ਇੱਕ ਕਰ ਦਿੰਦਾ ਦੇਖਣ ਮਾਤਰ ਦੋ ਨਹੀਂ ਪ੍ਰਤੀਤ ਹੁੰਦੇ ਇਸੀ ਪ੍ਰਤੀਤ ਹੁੰਦੇ ਇਸੀ ਤਰ੍ਹਾਂ ਉਹ ਰੂਹਾਂ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਸ਼ਬਦ ਰੂਪੀ ਟਾਂਕੇ ਦੁਆਰਾ ਉਹਨਾਂ ਨੂੰ ਇਹ ਦੁਨੀਆਂ ਵਿੱਚ ਆਉਂਦੇ ਯਾਨੀ ਦੁਨੀਆਂ ਵਿੱਚ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਆਪਣੇ ਵਾਸਤੇ ਨਹੀਂ ਆਉਂਦੇ ਜਿਵੇਂ ਡਾਕਟਰ ਦਵਾਈ ਦੇਣ ਵਾਸਤੇ ਜਾਂਦਾ ਹੈ ਉਹ ਸੁਤੰਤਰ ਹਨ ਸੁਕਰਮਾਂ ਦੇ ਚੱਕਰ ਤੋਂ ਪਰੇ ਹਨ ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਆਉਂਦੇ ਨੇ ਇੱਕ ਸਰੀਰ ਧਾਰ ਕੇ ਬਹੁਤ ਫਾਇਦਾ ਕੀਤਾ ਉਹ ਛੋੜਤਾ ਹੋਰ ਸਰੀਰ ਧਾਰ ਕੇ ਬਹੁਤ ਇਤਿਆਦਿ ਉਹਨਾਂ ਦੀ ਗਤੀ ਇਹੋ ਜਿਹੀ ਦੱਸੀ ਹੈ ਛੇ ਕਿਸਮ ਦੀ ਗਤੀ ਦੱਸੀ ਇੱਥੇ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਦਰਸਾ ਰਹੇ ਹਨ
ਦਰਗੇ ਮਿਲਦਾ ਸੌਂ
ਸਾਧ ਸੰਗਤ ਬੈਕੁੰਠੇ ਆਏ ਸਾਧ ਸੰਗਤੀ ਬੈਕੁੰਠ ਹੈ ਬਿਰਤੀ ਚੁਕਾਓ ਸ਼ਬਦ ਦੇ ਵਿੱਚ ਹਰੀ ਜਿਸ ਜਸ ਵਿੱਚ ਬਿਰਤ ਨੂੰ ਲੀਨ ਕਰੋ ਜੋ ਉਸ ਇਕਾਗਰਤਾ ਦਾ ਆਨੰਦ ਹੈ ਉਹ ਭਜਨ ਆਨੰਦ ਇਹੋ ਜਿਹੇ ਬੈਕੁੰਠ ਵਿੱਚ ਆਨੰਦ ਹੁੰਦੇ ਬੈਕੁੰਠ ਵਿੱਚ ਭਜਨ ਆਨੰਦ ਹੀ ਹੋਇਆ ਸੋ ਆਓ ਖਿਆਲ ਕਰੋ ਇੱਕ ਪ੍ਰੇਮੀ ਲਾਹੌਰ ਤੋਂ ਜਿਸਦਾ ਨਾਂ ਭਾਈ ਬੁੱਧੂ ਪੰਜਾਬੇ ਨਾਲ ਕੰਮ ਕਰਦਾ ਉਹ ਆ ਕੇ ਨਮਸਕਾਰ ਕਰਦਾ ਗਲ ਵਿੱਚ ਭੱਲਾ ਪੈ ਹਜ਼ੂਰ ਦੇ ਸਾਹਮਣੇ ਖਲੋ ਜਾਂਦਾ ਪੁੱਛਿਆ ਗਿਆ ਭਾਈ ਗੁਰੂ ਕੀ ਗੱਲ ਉਸਨੇ ਪ੍ਰਾਰਥਨਾ ਕੀਤੀ ਜੀ ਗਰੀਬ ਨਿਵਾਸ ਸਿੱਖ ਹਰ ਦੋਨਾਂ ਜਹਾਨਾਂ ਵਿੱਚ ਗੁਰੂ ਦੀ ਮਦਦ ਚਾਹੁੰਦਾ ਬਿਹਾਰ ਪਰਮਾਰਥ ਸਿੱਖ ਦਾ ਗੁਰੂ ਦੀ ਕਿਰਪਾ ਨਾਲ ਹੀ ਸਿੱਧ ਹੋਣਾ ਹੈ ਮੈਂ ਬਹੁਤ ਸਾਰਾ ਕਰਜ਼ਾ ਲੈ ਕੇ ਇੱਕ ਕੰਮ ਆਰੰਭ ਕੀਤਾ ਮੈਨੇ ਪੰਜਾਬ ਦੇ ਲਾਏ ਨੇ ਬਹੁਤ ਸਾਰੇ ਤਾਂ ਪਥਾਈਆਂ ਹਨ ਉਹਨਾਂ ਅਗਨੇ ਤੋਂ ਪਹਿਲੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਆਪ ਕਿਰਪਾ ਕਰੋ ਬਚਨ ਕਰੋ ਤਾਂ ਕਿ ਉਹ ਮੇਰੀ ਇੱਟਾਂ ਸੋਹਣੀਆਂ ਪੱਕ ਜਾਣ ਗੁਰੂ ਜੀ ਨੇ ਪ੍ਰਮਾਣ ਕੀਤਾ ਭਾਈ ਬੂਬੂ ਉਸ ਕੰਮ ਕਰਨ ਤੋਂ ਪਹਿਲੇ ਗੁਰੂ ਕੇ ਨਿਮਿਤ ਤੋਂ ਭੋਜਨ ਕਰ ਸਿੱਖ ਸੰਗਤਾਂ ਉਸ ਤੋਂ ਬਾਅਦ ਪੰਜਾਬੀ ਨੂੰ ਅੱਗ ਦੇਣੀ ਤੇਰੀ ਇੱਟਾਂ ਸੋਹਣੀਆਂ ਪੱਕ ਜਾਣਗੀਆਂ ਇਹ ਬਚਨ ਕਰ ਦਿੱਤਾ ਭਾਈ ਬੁੱਧੂ ਨੇ ਆ ਕੇ ਇਸੇ ਤਰ੍ਹਾਂ ਕੀਤਾ ਆਪਣੀ ਤਿਆਰੀ ਕਰਕੇ ਇੱਟਾਂ ਪੰਜਾਬੀ ਚਿਣਾ ਕੇ ਉਸ ਤੋਂ ਬਾਅਦ ਬਹੁਤ ਕਿਸਮ ਦੇ ਖਟਰਸ ਭੋਜਨ ਤਿਆਰ ਕੀਤੇ ਸਿੱਖ ਸੰਗਤਾਂ ਨੂੰ ਆਪਣੇ ਘਰ ਨਿਮੰਤਰਣ ਦਿੱਤੇ ਬੁਲਾਇਆ ਗਿਆ ਵੱਡਾ ਭਾਰਾ ਵਿਹੜਾ ਹੈ ਭਾਈ ਬੁੱਧੂ ਦਾ ਉਸ ਦੇ ਵਿੱਚ ਸੰਗਤਾਂ ਲੱਗ ਗਈਆਂ ਭੋਜਨ ਵਰਤਾਏ ਗਏ ਸੰਗਤਾਂ ਛਕਣ ਲੱਗ ਗਈਆਂ ਬਾਹਰਲਾ ਦਰਵਾਜ਼ਾ ਬਾਹਰਲਾ ਗੇਟ ਬੰਦ ਕਰ ਦਿੱਤਾ ਗਿਆ ਕਿਉਂਕਿ ਅੰਦਰ ਥਾਂ ਹੈ ਨਹੀਂ ਇਤਨੇ ਨੂੰ ਇੱਕ ਮਸਤ ਫਕੀਰ ਮਸਤਾਨਾ ਸਿੱਖ ਆ ਕੇ ਦਰਵਾਜ਼ਾ ਖਟਖਟਾਉਂਦਾ ਹੈ ਬੁੱਧੂ ਦਰਵਾਜ਼ਾ ਖੋਲ ਮੈਨੂੰ ਭੁੱਖ ਲੱਗੀ ਹੈ ਬੁੱਧ ਨੇ ਕਿਹਾ ਬਾਬਾ ਜੀ ਜ਼ਰਾ ਠਹਿਰੋ ਪੀਜ ਕਰੋ ਹੁਣ ਅੰਦਰ ਖਾਣ ਸੰਗਤਾਂ ਲੱਗ ਚੁੱਕੀਆਂ ਹੋਈਆਂ ਹਨ ਸੰਗਤ ਭੋਜਨ ਛਕਣ ਲੱਗ ਪਈ ਹੈ ਥੋੜ੍ਹੇ ਮਿੰਟਾਂ ਵਿੱਚ ਛੱਕ ਹਟਣਗੇ ਦੂਸਰੀ ਪੰਗ ਫਿਰ ਲਗਾਈ ਜਾਏਗੀ ਆਪ ਨੂੰ ਅੱਛੀ ਤਰ੍ਹਾਂ ਸਿਰਫ ਇਕੱਠੇ ਭੋਜਨ ਛਕਾ ਜਾਏਗਾ ਨਹੀਂ ਮੈਨੂੰ ਭੁੱਖ ਲੱਗੀ ਹੈ ਜਲਦੀ ਦਰਵਾਜ਼ਾ ਖੋਲ ਜਿਹੜੇ ਹਜੇ ਮੁਸਤਾਨੇ ਹੁੰਦੇ ਨੇ ਉਹ ਸੱਸ ਮਰਿਆਦਾ ਦੀ ਪਰਵਾਹ ਨਹੀਂ ਕਰਿਆ ਕਰ ਸ਼ਾਇਦ ਭਾਈ ਬੁੱਧੂ ਨੇ ਦਰਵਾਜ਼ਾ ਨਹੀਂ ਖੋਲਿਆ ਕਿਉਂਕਿ ਅੰਦਰ ਥਾਂ ਕੋਈ ਨਹੀਂ ਸੀ ਕਿਤਨੇ ਨੂੰ ਸਾਰੀ ਸਿੰਘ ਨੇ ਭੋਜਨ ਛੱਕ ਲਿਆ ਚੁਗਲਾ ਪੜਿਆ ਜੀ ਗਰੀਬ ਨਵਾਜ ਭਾਈ ਬੁੱਧੂ ਨੇ ਸਾਰੀ ਸਿੱਖ ਸੰਗਤ ਨੂੰ ਭੋਜਨ ਛਕਾਇਆ ਕਿਰਪਾ ਕਰੋ ਇਸ ਦੀਆਂ ਇੱਟਾਂ ਸੋਹਣੀਆਂ ਪੱਕ ਜਾਣ ਇਹ ਜਦੋਂ ਚੁਗਲਾ ਪੜਿਆ ਬਾਹਰੋਂ ਆਵਾਜ਼ ਆਈ ਕਹਿਣ ਲੱਗੇ ਨਹੀਂ ਇੱਟਾਂ ਪੱਕਣਗੀਆਂ ਨਹੀਂ ਸਾਰੀਆਂ ਪੀਲੀਆਂ ਰਹਿਣਗੀਆਂ ਉਹ ਸਿੱਖ ਨੇ ਭਾਈ ਲੱਖੂ ਨੇ ਇਹ ਆਵਾਜ਼ ਦਿੱਤੀ ਇਹ ਬਚਨ ਸੁਣ ਕੇ ਭਾਈ ਬੁੱਧੂ ਕਹਿਣ ਲੱਗਾ ਮੈਨੂੰ ਤਾਂ ਗੁਰੂ ਕਾ ਹੁਕਮ ਹੈ ਜੁੜ ਜਾਂਦੇ ਮਹਾਰਾਜ ਜੀ ਦਾ ਵੀ ਤੇਰੀ ਇੱਟਾਂ ਸੋਹਣੀਆਂ ਪੱਕ ਜਾਣਗੀਆਂ ਤੁਸੀਂ ਕਹਿੰਦੇ ਹੋ ਪੀਲੀਆਂ ਰਹਿਣਗੀਆਂ ਇਹ ਕੈਸੇ ਹੋ ਸਕਦਾ ਉਹ ਕਹਿਣਗੇ ਦੇਖ ਲਈ ਸਰ ਰੋਟੀ ਨਹੀਂ ਖਵਾਈ ਦੇਖ ਲਈ ਪੱਕ ਜਾਣਗੀਆਂ ਜੇ ਮੈਨੂੰ ਗੁਰੂ ਕਾ ਹੁਕਮ ਹੈ ਪੱਕਣਗੀਆਂ ਤਾਂ ਇੰਨਾ ਕਹਿ ਰਿਹਾ ਉਹ ਪਰਵਾਹ ਨਹੀਂ ਕੀਤੀ ਆਪਣਾ ਪਤਾ ਨਹੀਂ ਕਿੱਧਰ ਨੂੰ ਜਾਣਕਾਰ ਹੋ ਗਿਆ ਭਾਈ ਬੁੱਧੂ ਨੇ ਇਸੇ ਤਰ੍ਹਾਂ ਪੰਜਾਬੀ ਨੂੰ ਅੱਗ ਦੇ ਦਿੱਤੀ ਨੀਹ ਦਿਨ ਦੇ ਉੱਪਰ ਜਦੋਂ ਉਹ ਖੋਲੇ ਗਏ ਸਾਰੇ ਪੰਜਾਬ ਦੇ 100% ਇੱਟਾਂ ਪੀਲੀਆਂ ਨਿਕਲ ਬੜਾ ਸ਼ੋਕ ਹੋਇਆ ਸ਼ੋਕ ਹੋਣਾ ਹੀ ਸੀ ਕਰਜ਼ਾ ਲੈ ਕੇ ਕੰਮ ਆਰੰਭ ਕੀਤਾ ਸੀ ਅਤੇ ਉਹ ਕੰਮ ਸਿਰੇ ਨਾ ਚੜਿਆ ਉਸੇ ਵਕਤ ਸ੍ਰੀ ਅੰਮ੍ਰਿਤਸਰ ਨੂੰ ਰਵਾਨਾ ਹੋ ਗਿਆ ਗੁਰੂ ਜੀ ਦੇ ਚਰਨ ਵਿੱਚ ਜਾ ਕੇ ਪ੍ਰਾਰਥਨਾ ਕੀਤੀ ਪ੍ਰਭੂ ਗਰੀਬ ਨਵਾਜ਼ ਹਜ਼ੂਰ ਨੇ ਹੁਕਮ ਕੀਤਾ ਸੀ ਇੱਟਾਂ ਸੋਹਣੀਆਂ ਪੱਕਣੀਆਂ ਤਾਂ ਸੱਚੇ ਪਾਤਸ਼ਾਹ 100% ਇੱਟਾਂ ਪਿਲੀਆਂ ਨਿਕਲੀਆਂ ਅਤੇ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ ਮੇਰੇ ਕਿਸੇ ਪਿਆਰੇ ਦਾ ਹਿਰਦਾ ਦੁਖੀ ਕੀਤਾ ਹੋਣਾ ਕੋਈ ਗੱਲ ਦੱਸ ਕੋਈ ਗੱਲ ਹੋਈ ਹੋਣੀ ਹੈ ਹਾਂ ਗਰੀਬ ਭਾਈ ਲੱਖੂ ਆਇਆ ਉਸਨੇ ਕਿਹਾ ਦਰਵਾਜ਼ਾ ਖੋਲੋਗੇ ਪੰਗਤ ਲੱਗੀ ਹੋਈ ਸੀ ਮੈਂ ਪ੍ਰਾਰਥਨਾ ਕੀਤੀ ਖੈਰ ਜੋ ਫਿਰ ਰਾਤ ਨੂੰ ਦੂਸਰੀ ਪੰਗਤ ਨੂੰ ਭੋਜਨ ਛਕਾਇਆ ਜਾਏਗਾ ਇੱਦਾਂ ਚੁੱਲ੍ਹਾ ਬੜਿਆ ਸਿੰਘ ਦੇ ਇੱਟਾਂ ਪੱਕ ਜਾਣ ਉਹ ਕਹਿੰਦੇ ਨਹੀਂ ਪੱਕਣਗੀਆਂ ਕਿੰਨੀਆਂ ਰਹਿਣਗੀਆਂ ਮੈਂ ਕਿਹਾ ਇਹ ਕੈਸੇ ਹੋ ਸਕਦਾ ਗੁਰੂ ਜੀ ਦੇ ਬਚਨ ਹੈ ਉਹ ਕਹਿੰਦੇ ਮੇਰੇ ਅੰਦਰ ਵੀ ਤਾਂ ਗੁਰੂ ਬੈਠਾ ਕਹਾ ਰਿਹਾ ਹੈ ਮੈਂ ਤਾਂ ਨਹੀਂ ਕਹਿ ਰਿਹਾ ਕਦੇ ਦੱਸਿਆ ਨਾ ਸ਼੍ਰੀ ਕ੍ਰਿਸ਼ਨ ਕ੍ਰਿਸ਼ਨ ਜੀ ਨੇ ਹਾਂ ਮੈਂ ਔਰ ਸੰਤ ਦੋ ਨਾ ਹੀ ਮੈਂ ਹੀ ਦੱਸੋ ਸੰਤ ਰਿਦ ਮਾਹੀ ਇਸ ਕਰਕੇ ਮੇਰੇ ਅੰਦਰ ਵੀ ਤਾਂ ਗੁਰੂ ਵੱਸਦਾ ਉਹ ਕਹਾ ਰਿਹਾ ਮੈਂ ਖੁਦ ਨਹੀਂ ਕਹਿ ਰਿਹਾ ਇਸ ਕਰਕੇ ਕਿੱਟਾਂ ਪਿਲੀਆਂ ਰਹਿ ਗਈਆਂ ਸਾਧ ਸਿੰਘ ਤੋਂ ਇਹ ਗੱਲ ਕਹੀ ਗੁਰੂ ਜੀ ਦੇ ਚਰਣਾਂ ਵਿੱਚ ਕਿਸੇ ਭਾਈ ਬੁੱਧੂ ਨੇ ਗੁਰੂ ਜੀ ਕਹਿਣ ਲੱਗੇ ਬੁੱਧੂ ਚੰਗੀ ਗੱਲ ਨਾ ਕੀਤੀ ਮੇਰੇ ਪਿਆਰੇ ਦਾ ਹਿਰਦਾ ਦੁਖੀ ਨਹੀਂ ਸੀ ਕਰਨਾ ਕਿਉਂਕਿ ਜਿਸ ਦੇ ਅੰਦਰ ਮੈਂ ਵੱਸਦਾ ਪਰ ਉਹ ਮੈਨੂੰ ਦੁਖੀ ਕਰਨਾ ਹੁੰਦਾ ਜਿਸ ਦੇ ਅੰਦਰ ਮੇਰੇ ਸਰੂਪ ਦਾ ਧਿਆਨ ਆਇਆ ਔਰ ਸਾਸ ਮੇਰਾ ਸਿਮਰਨ ਉਸਦੇ ਨਾਲ ਲਿਵ ਲੱਗੀ ਹੋਈ ਹੈ ਉਸਦੇ ਅੰਦਰ ਮੈਂ ਹੀ ਦਰਸ਼ਨ ਹੁੰਦਾ ਸਰੀਰ ਹੀ ਉਸਦਾ ਹੁੰਦਾ ਅੰਦਰ ਵਾਸਾ ਮੇਰਾ ਹੋਇਆ ਕਰਦਾ ਜਿਸਦੀ ਹੋਣ ਵਿਰਥ ਹੋ ਗਈ ਸ਼ਬਦ ਦੇ ਵਿਆਸ ਦੁਆਰਾ ਉਹ ਸਰੀਰ ਗੁਰੂ ਪਰਮੇਸ਼ਰ ਦਾ ਹੀ ਹੁੰਦਾ ਹੈ ਇਸ ਕਰਕੇ ਮੈਂ ਗਲਤੀ ਕੀਤੀ ਅਖੀਰ ਬੁੱਧ ਨੇ ਅੱਜ ਕੀਤੀ ਗਰੀਬ ਆਪ ਗੁਰੂ ਹੋ ਉਹ ਸਿੱਖ ਹੈ ਆਪਦਾ ਬਚਨ ਮੁੱਖ ਹੋਣਾ ਚਾਹੀਦਾ ਸੀ ਗੁਰੂ ਜੀ ਕਹਿਣ ਲੱਗੇ ਭਾਈ ਬੁੱਧੂ ਮੇਰੇ ਪਿਆਰੇ ਮੇਰਾ ਬਚਨ ਉਲਾ ਦਿੰਦੇ ਪਰ ਮੈਂ ਉਹਨਾਂ ਦਾ ਬਚਨ ਨਹੀਂ ਉਲਾ ਦਿੱਤਾ
ਮੇਰੀ ਬੱਦੀ ਹੋਈ ਭਗਤ ਛੁਡਾਵੇ ਭਗਤ ਮੇਰੀ ਬੱਦੀ
ਆਨੰਦ ਮੇਰੋ ਨਿਜ ਰੂਪ ਦਾਸ ਆਨੰਦ ਮੇਰੋ ਨਿਜ ਰੂਪ ਦਰਸ਼ਨ ਨਿਮਕ ਤਾਪ ਪ੍ਰੇਮ ਵਚਨ ਪਰਸਤ ਕਰਤ ਮੁਕਤ ਗ੍ਰਹਿ ਕੂ ਮੇਰੀ ਬਾਂਧੀ ਭਗਤ ਛੁਡਾਵੇ ਬਾਂਧੀ ਭਗਤ ਨਾ ਛੁੱਟੇ ਮੋਏ ਇੱਕ ਸਮੇਂ ਮੁਕੋ ਕਹਿ ਬਾਂਧੇ ਤੂੰ ਮੁਖ ਪੈ ਜੋ ਬਾਂਧ ਭਾਈ ਗੁਰੂ ਮੇਰੀ ਕੀਤੀ ਮੇਰੇ ਭਗਤ ਲੱਦ ਸਕਦੇ ਨੇ ਲੇਕਿਨ ਮੈਂ ਉਹਨਾਂ ਦੀ ਕੀਤੀ ਉਹ ਲੱਦ ਨਹੀਂ ਸਕਦਾ ਜੋ ਇਹ ਕਰੇ ਕੋਈ ਪ੍ਰਭ ਮਾਨੇ ਕੋਈ ਰਾਮ ਨਾਮ ਰੰਗਾ ਤੇ ਦੇਖਣਾ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਨੇ ਕੋਈ ਨਾਸ ਕਰਵਾ ਲਈ ਸੀ ਦੁਆਪਰ ਯੁੱਗ ਦੇ ਵਿੱਚ ਅੱਜ ਬਹੁਤ ਸਾਰੇ ਰਿਸ਼ੀ ਪ੍ਰਵਾਸ ਖੇਤਰ ਤੇ ਬੈਠੇ ਹੋਏ ਹਨ ਜਾਦਵ ਕੁਲ ਦੇ ਮੁੰਡਿਆਂ ਨੂੰ ਅਪਮਾਨ ਹੋ ਗਿਆ ਸਾਡੀ ਕੁਲ ਵਿੱਚ ਕ੍ਰਿਸ਼ਨ ਭਗਵਾਨ ਦਾ ਜਨਮ ਅਪਮਾਨ ਸੱਤਿਆਨਾਸ਼ ਦਾ ਕਾਰਨ ਹੁੰਦਾ ਅੱਜ ਦੀ ਨਿਮਰਤਾ ਇਸ ਨੂੰ ਬੇਅੰਤ ਸੁੱਖ ਦਿੰਦੀ ਹੈ ਪਰ ਹੰਕਾਰ ਤਾਂ ਬੁਰੀ ਚੀਜ਼ ਹੈ ਹਰ ਜੀਵ ਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ ਪਰਮੇਸ਼ੁਰ ਨੂੰ ਹੰਕਾਰ ਕਿਸੇ ਕਿਸਮ ਦਾ ਨਹੀਂ ਪਾਉਂਦਾ ਇਹ ਵੇਦ ਕੂਕਾਂ ਮਾਰ ਮਾਰ ਸੁਣਾ ਰਿਹਾ ਇਸ ਕਰਕੇ ਉਹਨਾਂ ਨੂੰ ਅਪਮਾਨ ਹੋ ਗਿਆ ਇਸ ਨੂੰ ਭਗਵਾਨ ਸਾਡੀ ਕੁਲ ਵਿੱਚ ਹਨ ਜਦੋਂ ਇਨਸਾਨ ਦੇ ਚਿੱਤ ਵਿੱਚ ਅਪਮਾਨ ਆਉਂਦਾ ਹੈ ਕੋਈ ਉਹਨੂੰ ਗਲਤ ਸਟੈਪ ਲੈਂਦਾ ਗਲਤ ਸਟੈਪ ਲੈ ਕੇ ਉਹਦਾ ਨਤੀਜਾ ਬੁਰਾ ਨਿਕਲਿਆ ਕਰਦਾ ਅੱਜ ਇਹ ਨੌਜਵਾਨ ਮੁੰਡੇ ਚੜ੍ਹਦੀ ਉਮਰ ਦੇ ਮੁੰਡੇ ਇੱਕ ਤਾਂ ਉਮਰ ਹੀ ਮੁੜੋਸਤਾ ਦੂਸਰੇ ਅਪਮਾਨ ਚਿੱਤ ਵਿੱਚ ਆ ਜਾਣਾ ਅਤੇ ਕਹਿਣਾ ਕੀ ਹੈ ਸੋ ਜਿਹਨਾਂ ਵਿੱਚ ਕ੍ਰਿਸ਼ਨ ਭਗਵਾਨ ਦਾ ਲੜਕਾ ਸਾਂਭ ਵੀ ਸੀ ਅੰਦਾਜ਼ੀ ਮੁੰਡੇ ਉਹਨਾਂ ਨੇ ਪਿੱਛੇ ਨੂੰ ਗੁੱਤਾਂ ਕਰ ਲਈਆਂ ਜਨਾਨੇ ਬਸਤਰ ਪਹਿਨ ਲਏ ਵੀ ਚਲੋ ਇਹ ਪਖੰਡੀ ਰਿਸ਼ੀ ਇੱਥੇ ਬੈਠੇ ਨੇ ਚੱਲ ਕੇ ਮਾਹੌਲ ਤੱਕ ਵੀ ਚੱਲ ਕੇ ਵੀ ਹੰਕਾਰ ਨੇ ਚਿੱਤ ਵਿੱਚ ਐਸਾ ਫਤੂਰ ਪੈਦਾ ਕਰ ਦਿੱਤਾ ਉਹਨਾਂ ਦੇ ਚਿੱਤ ਵਿੱਚ ਇਹੋ ਜਿਹਾ ਆਇਆ ਸੋ ਸਾਂਭ ਕ੍ਰਿਸ਼ਨ ਦਾ ਲੜਕਾ ਉਸਦੇ ਪੇਟ ਉੱਪਰ ਲੀੜੇ ਲੀੜੇ ਜੇ ਬੰਨ ਕੇ ਗਰਭਵਤੀ ਇਸਤਰੀ ਦਾ ਰੂਪ ਬਣਾ ਦਿੱਤਾ ਹੋਰ ਮੁੰਡਿਆਂ ਨੇ ਜਨਾਨੇ ਕੱਪੜੇ ਪਹਿਨ ਲਏ ਲੜਕੀਆਂ ਬਣ ਗਏ ਆ ਕੇ ਜਿੱਥੇ ਤਪੱਸਿਆ ਕਰਦੇ ਸੀ ਪ੍ਰਵਾਸ ਖੇਤਰ ਤੇ ਰਿਸ਼ੀ ਮੂਹਰੇ ਪਹਿਲਾਂ ਦਰਵਾਸਾ ਜੀ ਬੈਠੇ ਸਨ ਆ ਕੇ ਉਹਨਾਂ ਨੇ ਨਮਸਕਾਰ ਕੀਤੀ ਨਮਸਕਾਰ ਕਰਕੇ ਸਾਹਮਣੇ ਬੈਠ ਗਏ ਕੱਪ ਨਾਲ ਗੱਲ ਚਲਾਈ ਮਹਾਰਾਜ ਆਪ ਰਿਸ਼ੀ ਹੋ ਤ੍ਰਿਕਾਲੀ ਹੋ ਤ੍ਰਿਕਾਲ ਦਰਸ਼ੀ ਹੋ ਇਹ ਲੜਕੀ ਸ਼ਰਮ ਕੇ ਮਾਰੇ ਆਪ ਤੋਂ ਬੋਲਣਾ ਨਹੀਂ ਚਾਹਤੀ ਇਹ ਪੁੱਛਣਾ ਚਾਹਤੀ ਹੈ ਲੜਕਾ ਜਨਮੇਗਾ ਲੜਕੀ ਜਨਮੇਗੀ ਜਦੋਂ ਇਹ ਗੱਲ ਦਰਵਾਸਾ ਜੀ ਨੇ ਸੁਣੇ ਅੱਖਾਂ ਕ੍ਰੋਧ ਵਿੱਚ ਮਿਸਾਲ ਨੂੰ ਮਚ ਉੱਠੀਆਂ ਸੋਚਿਆ ਜੇਕਰ ਇਹਨਾਂ ਨੂੰ ਕੁਛ ਪੜ੍ਹਨਾ ਬਿਤਾਇਆ ਜਾਵੇ ਕੀ ਸਮਝਣਗੇ ਉਸ ਮੌਕੇ ਕ੍ਰੋਧ ਵਿੱਚ ਆ ਕੇ ਕਹਿਣ ਲੱਗੇ ਇਹ ਪੁੱਛਣਾ ਚਾਹੁੰਦੇ ਹੋ ਹਾਂ ਮਹਾਰਾਜ ਕਹਿਣ ਲੱਗੇ ਇਸ ਤੋਂ ਉਹ ਜਨਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ ਇਹ ਵਚਨ ਕਰ ਦਿੱਤਾ ਸਾਧ ਬਚਨ ਲਾਦਾ ਸੋ ਇਹ ਵਚਨ ਸੁਣ ਕੇ ਇਹ ਮੁੰਡੇ ਡਰ ਗਏ ਬੜੇ ਘਬਰਾਏ ਜੋ ਇਹਨਾਂ ਨੇ ਸ਼ਰਾਪ ਦੇ ਦਿੱਤਾ ਹੈ ਬਾਹਰ ਆ ਕੇ ਉਹ ਕੱਪੜੇ ਖੋਲ੍ਹੇ ਕੀ ਦੇਖਦੇ ਉਹਨਾਂ ਵਿੱਚੋਂ ਇੱਕ ਲੋਹੇ ਦਾ ਮੂਸੀ ਪ੍ਰਾਪਤ ਹੋਇਆ ਹਾਲਾਂਕਿ ਹੈ ਨਹੀਂ ਸੀ ਫਿਰ ਤਾਂ ਬਹੁਤੇ ਭੈਭੀਤ ਹੋਏ ਵੀ ਇਹਨੇ ਕੋਈ ਚੰਨ ਜ਼ਰੂਰ ਚਾੜਨਾ ਤੁਸੀਂ ਭਗਵਾਨ ਦੇ ਪਾਸ ਆ ਕੇ ਪ੍ਰਾਰਥਨਾ ਕਰਦੇ ਮਹਾਰਾਜ ਸਾਨੂੰ ਦਰਵਾਸਾ ਜੀ ਨੇ ਸ਼ਰਾਪ ਦੇ ਦਿੱਤਾ ਕਿਰਪਾ ਕਰਕੇ ਆਪ ਬਖਸ਼ੋ ਕਿਵੇਂ ਕਰੋ ਕਹਿਣ ਲੱਗੇ ਸੰਤ ਬਿਲਾ ਵਜੇ ਕਿਸੇ ਨੂੰ ਬਰ ਸ਼ਰਾਪ ਨਹੀਂ ਦਿੰਦੇ ਤੁਸੀਂ ਕੋਈ ਛੇੜਛਾੜ ਕੀਤੀ ਨਹੀਂ ਤੂੰ ਗੱਲ ਹੋਣੀ ਸੱਚ ਦੱਸੋ ਕੀ ਗੱਲ ਹੈ ਸਾਰੀ ਗੱਲ ਫਿਰ ਉਹਨਾਂ ਦੱਸੀ ਉਹ ਕਰਕੇ ਮਹਾਰਾਜ ਅਸੀਂ ਗਏ ਇਹ ਗੱਲ ਸੀ ਉਸ ਮੌਕੇ ਤੁਸੀਂ ਜੇ ਕਹਿੰਦੇ ਹੋ ਪੜੂਓ ਜੇਕਰ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ ਕਮ ਸੇ ਕਮ ਸੰਤਾਂ ਨੂੰ ਮਾਹੌਲ ਤਾਂ ਨਹੀਂ ਕਰਨਾ ਚਾਹੀਦਾ ਉਸ ਕੇ ਸੇਵਾ ਕਰੋ ਨਹੀਂ ਚੁੱਪ ਰਹੋ ਤੁਸੀਂ ਜਾ ਕੇ ਉਹਨਾਂ ਨੂੰ ਮਾਹੌਲ ਕਰਨ ਲੱਗੇ ਇਹਦਾ ਫਲ ਤਾਂ ਤੁਸੀਂ ਇਹੋ ਜਿਹਾ ਹੋਣਾ ਨਹੀਂ ਸੀ ਸੁੱਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ ਕਦੇ ਨਾ ਪਾਉਂਦੇ ਮੁਕਤ ਨਾਨਕ ਵਿਚਾਰ ਹੈ ਸੰਤ ਮੁਨ ਜਨਾ। ਚਾਰ ਵੇਦ ਕਹਿੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਸੁਖ ਨਾ ਪੈਣ ਮੁਗਦਣਾ ਸੰਤ ਨਾਲ ਕਹਿੰਦੇ। ਸੰਤਾਂ ਨਾਲ ਕਹਿਣ ਵਾਲੇ ਪੁਰਸ਼ ਸੁਖ ਨਹੀਂ ਪਾਇਆ ਕਰਦੇ। ਕ੍ਰਿਸ਼ਨ ਜੀ ਕਹਿੰਦੇ ਜੇਕਰ ਤੁਸੀਂ ਨਹੀਂ ਸੇਵਾ ਕਰਨੀ ਸੀ, ਕਮ ਸੇ ਕਮ ਕਹਿਣਾ ਤਾਂ ਨਹੀਂ ਸੀ ਚਾਹੀਦਾ, ਉਸਨੇ ਜਾ ਕੇ ਉਹਨਾਂ ਨੂੰ ਮਾਹੌਲ ਕਰਨ ਲੱਗ ਪਏ ਬਈ, ਫਿਰ ਇਹਦਾ ਫਲ ਹੋਣਾ ਹੀ ਸੀ। ਜੋ ਦਰਵਾਸਾ ਜੀ ਨੇ ਕਿਹਾ ਮੈਂ ਨਹੀਂ ਬਚਨ ਮੇਟਣ ਨੂੰ ਸੁਣਦਾ। ਹਾਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਯੁਕਤੀ ਦੱਸ ਦਿੰਦਾ, ਸ਼ਾਇਦ ਇਹ ਸਰਾਪ ਚੱਲ ਜਾਵੇ, ਉਹ ਤੁਸੀਂ ਉਪਾਅ ਕਰ ਲਓ। ਚੰਗੇ ਦੱਸੋ, ਪਹਿਲੇ ਤਾਂ ਇਹ ਮੂਸਲ ਜਿਹੜਾ ਹੈ ਇਸ ਨੂੰ ਰਗੜ ਕੇ ਇਸਦਾ ਬੀਜ ਨਾਸ਼ ਕਰੋ, ਕਿਉਂਕਿ ਇਹ ਕਾਰਨ ਬਣਦਾ ਉਸ ਕਾਰਜ ਦਾ। ਸੋ ਕਾਰਨ ਨੂੰ ਖਤਮ ਕਰੋ ਪਹਿਲੇ, ਅਤੇ ਇਸ ਨੂੰ ਰਗੜ ਕੇ ਇਹਨੂੰ ਖਤਮ ਕਰੋ। ਉਹਨਾਂ ਨੇ ਰੇਤੀਆਂ ਰਗੜ ਕੇ ਉਸ ਦਾ ਬੂਰ ਸੀ ਜਿਹੜਾ ਦਰਿਆ ਵਿੱਚ ਫੈਂਕ ਦਿੱਤਾ, ਉਹ ਹਵਾ ਦੇ ਦੇਗ ਨਾਲ ਇੱਕ ਕਿਨਾਰੇ ਜਾ ਲੱਗਿਆ, ਉਹਦੀ ਦੱਬ ਪੈਦਾ ਹੋ ਗਈ ਅਤੇ ਤਾਰੇ ਖੰਡੇ ਆ ਗਏ। ਜਿਹੜੀ ਮੂਹੀ ਰਗੜਨ ਵਿੱਚ ਥੋੜ੍ਹੀ ਜਿਹੀ ਨਹੀਂ ਆ ਸਕੀ ਸੀ, ਉਹ ਦਰਿਆ ਵਿੱਚ ਫੈਂਕ ਦਿੱਤੀ, ਉਹਨੂੰ ਮੱਛੀ ਨਿਕਲ ਗਈ। ਉਹ ਮੱਛੀ ਇੱਕ ਬੱਧਕ ਦੇ ਹੱਥ ਆਈ, ਸ਼ਿਕਾਰੀ ਦੇ ਹੱਥ ਆਈ, ਉਹ ਚੀਰੀ ਤਾਂ ਉਸਨੇ ਆਪਣੇ ਤੀਰ ਨੂੰ ਲਵਾ ਲਈ, ਜਿਹੜਾ ਤੀਰ ਕ੍ਰਿਸ਼ਨ ਭਗਵਾਨ ਦੇ ਚਰਨ ਵਿੱਚ ਜਾ ਕੇ ਲੱਗਦਾ। ਬਾਕੀ ਕ੍ਰਿਸ਼ਨ ਜੀ ਨੇ ਕਿਹਾ ਇਉਂ ਕਰੋ, ਤੁਸੀਂ ਦੁਆਰਕਾ ਵਿੱਚ ਸਾਰੇ ਜਿਤਨੇ ਬੱਚੇ ਜਨਾਨੀਆਂ ਜਾਂ ਬਿਰਧ ਹਨ ਇੱਥੇ ਰਹਿ ਜਾਓ, ਬਾਕੀ ਜਿਤਨੇ ਨੌਜਵਾਨ ਉਹ ਚੱਲ ਗਏ, ਤਪ ਕਰੋ, ਭਜਨ ਕਰੋ, ਪ੍ਰਾਸ਼ਚਿਤ ਕਰੋ। ਪ੍ਰਾਸ਼ਚਿਤ ਕਰਮ ਉਹ ਹੁੰਦਾ ਹੈ ਕੋਈ ਗਲਤੀ ਹੋ ਜਾਏ ਉਸ ਦੀ ਨਿਵਿਰਤੀ ਵਾਸਤੇ, ਉਹਦਾ ਫਲ ਦੁੱਖ ਹੁੰਦਾ, ਯਾਨੀ ਪਾਪ ਕਰਨ ਦਾ ਫਲ ਦੁੱਖ ਹੁੰਦਾ, ਉਸ ਦੀ ਨਿਵਿਰਤੀ ਵਾਸਤੇ ਪਹਿਲੇ ਹੀ ਪ੍ਰਾਸ਼ਚਿਤ ਕੋਈ ਇਹੋ ਜਿਹਾ ਕਰਮ ਕਰ ਲੈਣ ਜਿਸ ਤੋਂ ਉਹਦਾ ਫਲ ਦੁੱਖ ਨਾ ਮਿਲੇ, ਸੋ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ। ਭਾਵੇਂ ਕਰਮਾਂ ਦੀ ਫਿਲਾਸਫੀ ਬੜੀ ਲੰਮੀ ਚੌੜੀ ਹੈ, ਰੇਤ ਕਰਮ, ਰਹਿਤ ਕਰਮ, ਇਤਿਆਦ ਇਹੋ ਜਿਹੇ ਬਹੁਤ ਸਾਰੇ ਕਰਮ ਹਨ, ਪ੍ਰਾਸ਼ਚਿਤ ਕਰਮ ਉਹਨੂੰ ਕਿਹਾ ਜਾਂਦਾ। ਸੋ ਕੁਛ ਪਾਠ ਪੂਜਾ ਦੱਸਿਆ, ਫਿਰ ਉੱਥੇ ਸ਼ਰਤ ਰੱਖੀ, ਕਹਿਣਗੇ ਦੇਖੋ ਸ਼ਰਾਬ ਕਿਸੇ ਨੇ ਨਹੀਂ ਪੀਣੀ, ਇਹ ਖਿਆਲ ਰੱਖੋ, ਇੱਥੇ ਪਾਠ ਭਜਨ ਪਾਠ ਕਰੋ, ਸ਼ਾਇਦ ਉਹ ਤੁਹਾਡਾ ਜਿਹੜਾ ਸ਼ਰਾਬ ਲਿਖੀ ਦਰਵਾਸ਼ਾ ਜੀ ਨੇ ਦਿੱਤਾ ਸ਼ਾਇਦ ਚੱਲ ਜਾਵੇ, ਪੂਰਾ ਹੀ ਚੱਲ ਜਾਵੇ, ਜਾਂ ਸੂਲੀ ਦੀ ਸੂਲ ਬਣ ਜਾਵੇ, ਸੂਖਸ਼ਮ ਹੋ ਜਾਵੇ। ਸੋ ਕਿਉਂ ਇਹਨਾਂ ਨੇ ਇਸੇ ਤਰ੍ਹਾਂ ਕੀਤਾ, ਪਹਿਲਾਂ ਜਿਸ ਨੂੰ ਸ਼ਰਾਬ ਪੀਂਦੀ ਆ ਤਾਂ ਕਿਵੇਂ ਚੱਲੇ, ਬਚਨ 'ਤੇ ਵਿਸ਼ਵਾਸ ਰੱਖਦੇ ਤਾਂ ਗੱਲ ਚੱਲ ਜਾਂਦੀ, ਸਾਹ ਸਿੰਘ ਸ਼ਰਾਬ ਐਸੀ ਬੁਰੀ ਬਲਾ ਹੈ, ਇਸ 'ਤੇ ਸਾਰੇ ਐਪ ਪੈਦਾ ਹੁੰਦੇ ਹਨ। ਜਿਹੜਾ ਆਦਮੀ ਸ਼ਰਾਬ ਛੱਡਦੇ ਸਮਝੋ ਉਹਨੇ ਸਾਰੀ ਦੁਨੀਆਂ ਦੇ ਐਪ ਛੱਡ ਦਿੱਤੇ, ਸੋ ਸਾਰੇ ਐਪਾਂ ਦਾ ਮੂਲ ਸ਼ਰਾਬ ਹੋਇਆ ਸਕੀ। ਸੋ ਖੈਰ ਇਉਂ ਇਸੇ ਤਰ੍ਹਾਂ ਪਹਿਲੇ ਤਾਂ ਕੁਛ ਦਿਨ ਆਪਣਾ ਪਾਠ ਪੂਜਾ ਜਿਵੇਂ ਦੱਸਿਆ ਸੀ ਕਰਦੇ ਰਹੇ, ਉਸ ਤੋਂ ਬਾਅਦ ਚੋਰੀ ਚੋਰੀ ਸ਼ਰਾਬ ਪੀਣ ਲੱਗ ਪਏ। ਸੋ ਅਸੀਂ ਹੌਲੀ ਹੌਲੀ ਉਹ ਸ਼ਰਾਬ ਪੀ ਕੇ, ਸ਼ਰਾਬ ਦਾ ਸੁਭਾਅ ਹੀ ਹੈ, ਸ਼ਰਾਰਤ ਦਾ ਪਾਣੀ ਸ਼ਰੇਆਮ ਫਾਰਸੀ ਲੱਗਦਾ ਹੈ, ਸ਼ਰਾਰਤ ਜਿਸ ਨੂੰ ਪੀ ਕੇ ਚਿੱਟੀ ਸ਼ਰਾਰਤ ਪੈਦਾ ਹੁੰਦੀ। ਸੋ ਹੌਲੀ ਹੌਲੀ ਉਹਨਾਂ ਨੇ ਇਹ ਪੀ ਕੇ ਬੋਲਣਾ ਸ਼ੁਰੂ ਕਰਤਾ, ਉਸ ਤੋਂ ਬਾਅਦ ਗਾਲੀ ਗਲਾਉਣ ਸ਼ੁਰੂ ਹੋ ਗਈ, ਮੁੱਕੀ ਤੱਫਾ ਸ਼ੁਰੂ ਹੋ ਗਿਆ, ਸ਼ਸਤਰ ਸੇ ਉਹ ਚੱਲ ਪਿਆ ਸੀ ਜੀ ਲੜ ਪਏ, ਫਿਰ ਜਦੋਂ ਸ਼ਸਤਰ ਵੀ ਟੁੱਟ ਗਏ ਉਹ ਜਿਹੜੀ ਦੱਬ ਉਸ ਨੂੰ ਰਗੜ ਕੇ ਜਿਸਦੇ ਦੂਰ ਤੋਂ ਪੈਦਾ ਹੋਈ ਸੀ ਰਿਸ਼ੀ ਦੇ ਬਚਨ ਨਾਲ, ਉਹ ਦੱਬ ਉਖੇੜਦੇ ਨੇ, ਤਲਵਾਰ ਦਾ ਕੰਮ ਨਹੀਂ ਸਿਰਾ ਹੋ ਜਾਂਦਾ ਹੈ। ਇਹਨੂੰ ਦੱਸਦੇ ਨੇ ਸਾਰੇ ਜੱਦ ਬੋਸੇ ਲੜਕੇ ਆਪਸ ਵਿੱਚ ਹੀ ਮਰ ਗਏ। ਇਹਨੇ ਇਹ ਉਹ ਮੁਖੀ ਜਿਹੜੀ ਰਗੜ ਵਿੱਚ ਨਹੀਂ ਸੀ ਆ ਸਕੀ, ਬੱਧਕ ਦੇ ਹੱਥ ਆਈ, ਉਸਨੇ ਆਪਣੇ ਪੀਰ ਨੂੰ ਚੰਗੀ ਜਾਣ ਕੇ ਜੜਾ ਲਈ। ਸੋ ਉਹ ਇੱਕ ਦਿਨ ਸ਼ਿਕਾਰ ਢੂੰਡਦਾ ਆਇਆ, ਕ੍ਰਿਸ਼ਨ ਜੀ ਇੱਕ ਦਰਖਤ ਹੇਠਾਂ ਗੋਡੇ 'ਤੇ ਪੈਰ ਰੱਖੀ ਪਏ ਸਨ, ਜੈਸੇ ਤਾਂ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲੀ ਪਰਨ ਹੈ ਜਿਵੇਂ ਤਿਲਕੇ ਵਾਂਗ ਤਾਰੇ, ਬੱਧਕ ਆਇਆ ਪਾਲਦਾ ਮਿਲ ਕੇ ਜਾਣ ਬਾਣ ਲੈ ਮਾਰੇ। ਸੋ ਸ਼ਿਕਾਰੀਆਂ ਦੂਰੋਂ ਚਰਨ ਵਿੱਚ ਪਰਮ ਰੇਖਾ ਸੀ, ਕੋਈ ਪ੍ਰਤੀਤ ਹੋਈ ਉਸਨੂੰ ਜਿਵੇਂ ਮਿਰਗ ਦੀ ਅੱਖ ਹੁੰਦੀ ਹੈ, ਸ਼ਿਸ਼ਤ ਲੈ ਕੇ ਜਿਉਂ ਬਾਣ ਛੱਡਿਆ ਉਹ ਚਰਨ ਵਿੱਚ ਆ ਕੇ ਲੱਗਦਾ ਚੱਕਣ ਵਾਸਤੇ, ਮੈਂ ਆਪਣਾ ਸ਼ਿਕਾਰ ਚੱਕਾਂ ਅੱਗੇ ਜਾ ਕੇ ਹੋਰ ਹੀ ਪੁੱਛਿਆ। ਸੋ ਬੜਾ ਅਫਸੋਸ ਕੀਤਾ, ਪ੍ਰਾਸ਼ਚਿਤ ਜਾਣੇ ਪਸ਼ਚਾਤਾਪ ਕੀਤਾ, ਕਿਸੇ ਨੇ ਕਹਿੰਦੇ ਫਿਕਰ ਨਾ ਕਰ ਭਾਈ, ਜੋ ਹੋਣਾ ਸੀ ਹੋ ਗਿਆ, ਰਿਸ਼ੀ ਦਾ ਸਰਾਪ ਸੀ, ਜਾਣੇ ਉਸ ਬਾਣ ਨਾਲ ਕ੍ਰਿਸ਼ਨ ਜੀ ਦੇ ਸਰੀਰ ਦਾ ਅੰਤ ਹੋਇਆ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁਆਪਰ ਯੁੱਗ ਦੇ ਵਿੱਚ ਆਪਣਾ ਬਚਨ ਜਾਣੇ ਰਿਸ਼ੀ ਦਾ ਬਚਨ ਮੁੱਖ ਰੱਖਿਆ ਅਤੇ ਆਪਣੇ ਬਚਨ ਨੂੰ ਮੁੱਖਤਾ ਨਾ ਦਿੱਤੀ। ਇਸੇ ਤਰ੍ਹਾਂ ਭਾਈ ਬੁੱਧੂ, ਮੈਂ ਆਪਣੇ ਪਿਆਰਿਆਂ ਦੇ ਬਚਨ ਮੁੱਖ ਰੱਖਦਾ, ਆਪਣੇ ਬਚਨ ਦੀ ਪਰਵਾਹ ਨਹੀਂ ਕਰਦਾ, ਤੈਂ ਬੜੀ ਗਲਤੀ ਕੀਤੀ ਹੈ, ਤੈਂ ਭਾਈ ਲੱਖੂ ਦਾ ਸਤਿਕਾਰ ਨਾ ਕੀਤਾ ਅਤੇ ਉਸਦਾ ਤਰਸਕਾਰ ਕੀਤਾ, ਉਸਦੇ ਚਿੱਤ ਨੂੰ ਪ੍ਰਸੰਨ ਨਾ ਕੀਤਾ, ਇਸ ਕਰਕੇ ਜੋ ਉਹਨੇ ਬਚਨ ਕੀਤਾ ਹੈ ਮੈਂ ਉਹਦਾ ਬਚਨ ਵੇਖਣ ਸਮਰੱਥ ਨਹੀਂ। ਭਾਈ ਬੁੱਧੂ ਬੜਾ ਉਦਾਸ ਹੋਇਆ, ਅੱਜ ਕੀਤੀ ਗਰੀਬ ਨਾਲ, ਮੇਰੀ ਤਾਂ ਫਿਰ ਗਰੀਬ ਨਾਲ ਹੋ ਗਏ, ਮੈਂ ਤਾਂ ਕਰਜ਼ਾ ਲੈ ਕੇ ਕਮਰਮ ਕੀਤਾ ਸੀ। ਮੈਂ ਕਿਹਾ ਚੰਗਾ ਬਚਨ ਤਾਂ ਭਾਈ ਲੱਖੂ ਦਾ ਹੀ ਮੁੱਖ ਰਹੇਗਾ, ਪਰ ਤੇਰੀਆਂ ਪਿਲੀਆਂ ਇੱਟਾਂ ਸੱਕਿਆਂ ਦੇ ਭਾਅ ਵਿਕ ਜਾਣਗੀਆਂ, ਤੈਨੂੰ ਘਾਟਾ ਨਹੀਂ ਪਏਗਾ। ਇਹ ਬਚਨ ਗੁਰੂ ਜੀ ਨੇ ਕੀਤਾ। ਉਸ ਸਾਲ ਬਹੁਤ ਇੰਨੀ ਪਏ ਲਾਹੌਰ ਦੇ ਵਿੱਚ, ਬੜੀਆਂ ਬਾਦਸ਼ਾਹ ਬਿਲਡਿੰਗਾਂ ਡਿੱਗੀਆਂ ਭਾਈ ਬੁੱਧੂ ਦੀਆਂ, ਉਹ ਕਿੱਲੀਆਂ ਇੱਕ ਪਾਸੇ ਜਿਹੜੀਆਂ ਸਨ ਉਹ ਪੱਕਿਆਂ ਦੇ ਭਾਅ ਵਿੱਚ, ਲੇਕਿਨ ਰਿਹਾ। ਇਸੇ ਤਰ੍ਹਾਂ ਇੱਧਰ ਗੁਰੂ ਜੀ ਕੁਛ ਲੱਛਣ ਸ਼ਬਦ ਦੇ ਵਿੱਚ ਸੰਤਾਂ ਦੇ ਬਾਹਰਲੇ ਦਰਸਾਉਂਦੇ ਹਨ। ਜੋ ਇਹ ਕਰੇ ਸੋਈ ਪਰਮਾ ਨੇ, ਓਏ ਰਾਮ ਨਾਮ ਰੰਗਰਾ ਕਰੇ,
ਜੋ ਇਹ ਕਰੇ ਸੋਈ ਪਰਮਾ ਨੇ।
ਪਰਮ ਮਾਨੇ ਤੇ ਰਾਮ ਨਾਮ ਰੰਗਰਾ ਤੇ ਤਿੰਨ ਕੀ ਸੋਭਾ ਸਭਨੀ ਰਾਈ ਇਨ ਪਰਮ ਕੇ ਚੰਨ ਪ੍ਰਸਾਦ। ਇਹ ਸ਼ਬਦ ਦੇ ਵਿੱਚ ਕੁਛ ਲੱਛਣ ਬਾਜ ਲੱਛਣ ਪੂਰਾ ਜੰਨੇ ਮਹਾਰਾਜ ਸਿੱਖਾਂ ਦੇ ਕਹਿਣ ਤੇ ਸੰਤਾਂ ਦੇ ਦਰਸਾਉਂਦੇ ਹਨ। ਜੋ ਉਹ ਕਰਨ ਪਰਮੇਸ਼ੁਰ ਉਹਨਾਂ ਦੀ ਮੰਨਦਾ ਹੈ, ਕਿਉਂਕਿ ਉਹ ਪਰਮੇਸ਼ੁਰ ਦੇ ਨਾਮ ਵਿੱਚ ਲਿਵਲੀਨ ਹੈ, ਉਹਨਾਂ ਦੀ ਸੁਰਤ ਹੈ। ਫਿਰ ਤਿੰਨ ਕੀ ਸੋਭਾ ਸਭਨੀ ਥਾਈ ਇਸ ਵਿਸ਼ੇ ਤੇ ਚੱਲੀਏ ਬੇਅੰਤ ਬਹੁਤ ਪ੍ਰਮਾਣ, ਪਰ ਸਮੇਂ ਦੇ ਸੰਕੋਚ ਕਰਕੇ ਅੱਗੇ ਦੱਸਦੇ। ਤਿੰਨ ਕੀ ਸੋਭਾ ਸਭਨੀ ਥਾਈ ਜਿਹਨੇ ਪ੍ਰਭ ਕੇ ਚਰਨ ਪ੍ਰਾਪਤ, ਉਹਨਾਂ ਦੀ ਸੋਭਾ ਸਾਰੇ ਥਾਈ ਜਿਹਨੇ ਪ੍ਰਭੂ ਦੇ ਚਰਨ ਹਿਰਦੇ ਵਿੱਚ ਪਰੋਏ ਹੋਏ ਹਨ। ਅੱਗੇ ਵੀ ਜਿੱਥੇ ਜਾਂਦੇ ਹਨ, ਰਾਜਾ ਜਨਕ ਜੀ ਬ੍ਰਹਮ ਗਿਆਨੀ ਸਨ, ਜਿਸ ਵਕਤ ਦੇਵ ਲੋਕ ਗੰਧਰਵ ਲੋਕ ਨੂੰ ਗਏ, ਰਸਤੇ ਸੰਜਮਨੀਪੁਰੀ ਆਈ, ਧਰਮ ਰਾਜਾ ਜੈਸਿਆਂ ਨੇ ਉਹਨਾਂ ਦੇ ਚਰਨਾਂ 'ਤੇ ਨਮਸਕਾਰਾਂ ਕੀਤੀਆਂ। ਭਗਤ ਬੜਾ ਰਾਜਾ ਜਨਕ ਹੈ, ਗੁਰੂ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਿਆ, ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਨੂੰ ਵੀ ਲਲਾਵਨ ਜੀ ਨਰਕ ਨਿਵਾਸੀ, ਧਰਮ ਰਾਜਾ ਨੂੰ ਆਖਿਆ ਹੁਣ ਸਭਨਾਂ ਦੀ ਕਰਬੰਧ ਖਲਾਸੀ, ਕਰੇ ਬੇਨਤੀ ਧਰਮ ਹੈ ਹੁਣ ਸੇਵਕ ਠਾ ਕੇ ਅਵਨਾਸ਼ੀ, ਗਹਿਣੇ ਕਰਿਓ ਏਕ ਨਾਮ ਪਾਪਾਂ ਨਾਲ ਕਰੇ ਨਿਰਜਾਸੀ, ਪਾਸੂ ਪਾਪ ਨਾ ਪੁੱਜਣੀ, ਠਾਕਰ ਨਾਮ ਅਤੁਲ ਨਾ ਖੁਲਾਸੀ, ਨਰਕੋ ਛੁੱਟੇ ਜੀ ਜੰਤ ਗਲੋਂ ਕੱਟੀ ਸਿਲਕ ਜਨ ਫਾਸੀ, ਮੁਕਤ ਜੁਗਤ ਨਾਮੇ ਕੀ ਦਾਸੀ। ਇਉਂ ਸਾਰੇ ਨਰਖ ਖਾਲੀ ਕੀਤੇ ਸਨ। ਗੁਰੂ ਅਰਜਨ ਦੇਵ ਮਹਾਰਾਜ ਇੱਥੇ ਕੁਛ ਲੱਛਣ ਦੱਸ ਰਹੇ ਹਨ। ਇਨਕੀ ਸੋਭਾ ਸਭਨੀ ਥਾਈ ਜਿਨ ਪਰਮ ਕੇ ਚਰਨ ਪ੍ਰਾਪਤੇ। ਇਹ ਮਹਾਂਪੁਰਸ਼ਾਂ ਦੇ ਬੇਅੰਤ ਲੱਛਣ ਹਨ ਜਿਹੜੇ ਇਸ ਇਕੱਲੀ ਇਕੱਲੀ ਪੰਕਤੀ ਵਿੱਚ ਗੁਰੂ ਜੀ ਨੇ ਖੋਲ੍ਹ ਕੇ ਦਰਸਾਏ ਹਨ। ਸਯੋਂ ਗਨਕਾ ਦੇ ਚਿੱਤ ਵਿੱਚ ਜਦੋਂ ਇਹੋ ਜਿਹੇ ਖਿਆਲਾਤ ਪੈਦਾ ਹੁੰਦੇ ਮਨਾ ਮਾਨੁਖ ਸਰੀਰ ਰੂਪ ਦੀ ਤ੍ਰਿਪਤੀ ਵਾਸਤੇ ਪ੍ਰਾਪਤ ਹੋਇਆ, ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ ਹੈ। ਯਾਨੀ ਉਸਦੇ ਚਿੱਤ ਵਿੱਚ ਪਿਛਲੇ ਜਨਮ ਦੀ ਭਗਤੀ ਦਾ ਅੰਕਰ ਪਿਆ, ਬੀਜ ਪਿਆ, ਉੱਗਣ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਆਪ ਕੁਛ ਕਰ ਨਹੀਂ ਸਕਦੀ, ਮਨ ਇਹੋ ਜਿਹੀ ਬੇਬਲਤਾ ਹੋ ਕੇ ਤੜਪ ਕੇ ਰਹਿ ਜਾਂਦਾ ਹੈ। ਸੋ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ, ਅਵਾਸੀ ਮਹਾਂਪੁਰਖ ਦਾ ਮਿਲਾਪ ਹੁੰਦਾ ਹੈ। ਪੂਰਵ ਕਰਮ ਅੰਕਰ ਜਪ ਪ੍ਰਗਟੇ ਤੇ ਪਿਓ ਪੁਰਖ ਰਸਿਕ ਵੈਰਾਗੀ, ਉਹਨਾਂ ਤੋਂ ਸਿੱਖਿਆ ਮਿਲ ਕੇ ਇਸ ਮਾਰਗ ਤੇ ਚੱਲ ਪੈਂਦਾ। ਉਸ ਅਵਸਥਾ ਨੂੰ ਦੁੱਖਾਂ ਤੋਂ ਬਰੀ ਹੁੰਦੇ ਨੇ, ਲੋਕ ਸੁਖੀ ਲੋਕ ਸੁਹੇਲੇ ਹੁੰਦੇ। ਇਸ ਸ਼ਬਦ ਵਿੱਚ ਗੁਰੂ ਜੀ ਨੇ ਇਹ ਪ੍ਰਮਾਣ ਦਿੱਤੇ ਹਨ, ਕਿਉਂਕਿ ਵਕਤ ਇਜਾਜ਼ਤ ਨਹੀਂ ਦਿੰਦਾ। ਇਸ ਵਾਸਤੇ ਸਾਰੇ ਗੁਰੂ ਉਸ ਤੋਂ ਉੱਤਰ ਪੜੋ।
ਧੰਨ ਹੈ ਧੰਨ ਹੈ ਗੁਰੂ ਨਾਨਕ।